ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636
9057936336 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
ਹਾਂ ਜੀ ਇੱਕ ਪੈਰਾਲੀਟੀਕਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਟੀਕਲ ਕੰਪਨੀ ਥ੍ਰੀ ਲਾਇਨਸ ਪੈਰਾਲੀਟੀਕਲ ਸਰਵਿਸਿਜ਼ ਨੂੰ ਫੋਨ ਕਰੋ 9054519777 9054519777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਟੀਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ
416-213-1165
ਇਹ ਤਲਖ ਹਕੀਕਤ ਹੈ ਪਰ ਸਭਨਾਂ ਦੀ ਜ਼ਿੰਦਗੀ ਦਾ ਅੰਤ ਇਹੀ ਹੈ ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
पापा पापा मैं ते मम्मी ने पास्ता ते सैलेड खाना। डैड मैं पिज्जा खाना।
जे इनिया फरमाइशा नु होवे पगाना ता फेर सिद्धा शिकागो पिज्जा ट्विस्ट ही आना।
शिकागो पिज्जा ट्विस्ट जावांगे, पिज्जा विंग सैलेड पास्ता सब कुछ खा के आवांगे। टेक आउट अते डिलीवरी ली कॉल करो 905-458-1770 905-458-1777। ताजे स्वाद ले खाने ले याद रखो शिकागोस पिज्जा ट्विस्ट।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ ਵੈਸੇ ਤਾਂ ਇਸ ਪ੍ਰੋਗਰਾਮ ਨੂੰ ਬੁੱਧਵਾਰ ਵਾਲੇ ਦਿਨ ਰਾਣਾ ਸਿੱਧੂ ਜੀ ਹੋਸਟ ਕਰਦੇ ਨੇ, ਜਿਸ ਕਰਕੇ ਮੈਨੂੰ ਪ੍ਰੋਗਰਾਮ ਕਰਨਾ ਪੈ ਰਿਹਾ। ਇਹ ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋਵੋਗੇ, ਤੇ ਇਹ ਵੀ ਉਮੀਦ ਕਰਦਾ ਕਿ ਤੁਸੀਂ ਸਵੇਰ ਤੋਂ ਹੀ ਜੁੜਦੇ ਹੋ ਇਸ ਸਟੇਸ਼ਨ ਦੇ ਨਾਲ ਤੇ ਸਾਰੇ ਪ੍ਰੋਗਰਾਮ ਹੀ ਬੜੀ ਰੀਝ ਦੇ ਨਾਲ ਸੁਣਦੇ ਹੋ, ਸੁਣਨ ਵਾਲੇ ਹੁੰਦੇ ਨੇ ਜੀ ਸਾਰੇ ਪ੍ਰੋਗਰਾਮ, ਕਿਉਂਕਿ ਹੋਸਟ ਪੂਰੀ ਤਿਆਰੀ ਕਰਕੇ ਆਉਂਦੇ ਨੇ ਪ੍ਰੋਗਰਾਮ ਕਰਦੇ ਨੇ। ਨਾਲ ਦੀ ਨਾਲ ਪੰਜਾਬ ਤੋਂ ਭਾਰਤ ਤੋਂ ਤੁਹਾਡੇ ਨਾਲ ਜੁੜਦੇ ਨੇ ਪੱਤਰਕਾਰ, ਦੁਨੀਆਂ ਭਰ ਦੇ ਨਾਲ ਤੁਹਾਡੀ ਖਬਰਾਂ ਦੇ ਰਾਹੀਂ ਸਾਂਝ ਪਾਉਂਦੇ ਨੇ, ਮਨੋਰੰਜਨ ਵੀ ਹੁੰਦਾ। ਤੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਜਦੋਂ ਸੇਫ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਿਆ ਕਰੋ। ਕਾਲ ਕਰਨ ਲਈ ਨੰਬਰ ਆ 416-620-1778। ਸੇਫ ਮੈਂ ਇਸ ਕਰਕੇ ਕਿਹਾ ਬਈ ਹੈਂਡ ਫਰੀ ਤੁਹਾਡੇ ਕੋਲ ਹੈਗਾ ਜੇ ਸਿਸਟਮ ਕਾਰ ਦੇ ਵਿੱਚ, ਫਿਰ ਕਾਲ ਕਰ ਲਓ ਜਾਂ ਕਿਤੇ ਸਾਈਡ ਤੇ ਤੁਸੀਂ ਆਪਣੀ ਕਾਰ ਖੜੀ ਕਰਕੇ ਤੇ ਫਿਰ ਕਾਲ ਕਰ ਸਕਦੇ ਹੋ। ਕਈ ਵਾਰੀ ਪ੍ਰੋਗਰਾਮ ਦੇ ਵਿੱਚ ਹੋਸਟ ਕੋਈ ਗੱਲਬਾਤ ਕਰ ਰਿਹਾ ਹੁੰਦਾ, ਤੁਹਾਡੇ ਮਨ ਦੇ ਵਿੱਚ ਜ਼ਰੂਰੀ ਕੋਈ ਵਿਚਾਰ ਆਉਂਦਾ, ਇਸ ਗੱਲ ਦੀ ਪਰਵਾਹ ਨਾ ਕਰਿਆ ਕਰੋ ਕਿ ਤੁਸੀਂ ਉਹ ਜਿਹੜਾ ਹੋਸਟ ਗੱਲ ਕਰ ਰਿਹਾ ਉਸ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੋ ਉਸੇ ਗੱਲ ਦੇ, ਜਾਂ ਥੋੜਾ ਬਹੁਤ ਉਹਦੇ ਨਾਲ ਕੋਈ ਫਰਕ ਆ, ਕੋਈ ਡਿਫਰੈਂਸ ਹੈਗਾ ਓਪੀਨੀਅਨ ਦਾ, ਵਿਚਾਰਾਂ ਦਾ, ਕੋਈ ਮਤਭੇਦ ਆ, ਬੇਝਿਜ ਖੋ ਕੇ ਤੁਸੀਂ ਕਾਲ ਕਰ ਸਕਦੇ ਹੋ। ਸਗੋਂ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਕਿ ਜੇ ਕਿਸੇ ਵਿਚਾਰ ਤੇ ਮਤਭੇਦ ਹੋਵੇ ਫਿਰ ਤਾਂ ਜ਼ਰੂਰ ਕਾਲ ਕਰਨੀ ਚਾਹੀਦੀ ਹੈ, ਜੇ ਵੈਸੇ ਐਪਰੀਸੀਏਸ਼ਨ ਲਈ ਕਾਲ ਕਰਨਾ ਤਾਂ ਉਹਦਾ ਬਾਅਦ ਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ। ਹਰੇਕ ਹੋਸਟ ਆਪਣਾ ਨੰਬਰ ਦੇ ਕੇ ਜਾਂਦਾ ਤੇ ਉਹ ਇਸ ਤਰ੍ਹਾਂ ਹੁੰਦਾ ਵੀ ਏਅਰ ਦਾ ਟਾਈਮ ਆ ਜਿਹੜਾ ਬੜਾ ਕੀਮਤੀ ਹੁੰਦਾ, ਇੱਕ ਇੱਕ ਘੰਟਾ ਜਿਹੜਾ ਉਹਦੇ ਚ ਇਹ ਹੁੰਦਾ ਇੱਕ ਇੱਕ ਮਿੰਟ ਜਿਹੜੀ ਗੱਲਬਾਤ ਤੁਹਾਡੇ ਨਾਲ ਹੋਵੇ ਉਹ ਸਮੇਂ ਦਾ ਭਰਪੂਰ ਫਾਇਦਾ ਉਠਾਇਆ ਜਾਵੇ। ਪ੍ਰੋਗਰਾਮ ਤੋਂ ਬਾਅਦ ਚ ਮੇਰੇ ਨਾਲ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-384-36 ਹੈ 6473008436। ਰਾਣਾ ਜੀ ਦਾ ਨੰਬਰ ਹੁੰਦਾ ਜੀ 905-915-8484। ਜੇਕਰ ਕਿਸੇ ਸਾਡੇ ਸਪੋਂਸਰ ਦਾ ਨੰਬਰ ਵੀ ਭੁੱਲ ਜੇ ਫਿਰ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਕਿਉਂਕਿ ਸਾਡੇ ਸਪੋਂਸਰ ਵੀ ਤੁਹਾਨੂੰ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ, ਵਧੀਆ ਕੁਆਲਿਟੀ ਵਾਲੇ ਪ੍ਰੋਡਕਟਸ ਤੁਹਾਨੂੰ ਦਿੰਦੇ ਨੇ। ਕਾਲ ਕਰਕੇ ਸਾਨੂੰ ਪੁੱਛ ਲਿਆ ਕਰੋ ਜੇ ਕਿਸੇ ਸਪੋਂਸਰ ਦਾ ਨੰਬਰ ਭੁੱਲ ਜੇ। ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਇਹ ਥੋੜਾ ਜਿਹਾ ਇਹਦੇ ਚ ਇਤਿਹਾਸ ਦੀਆਂ ਗੱਲਾਂ ਕਰਾਂਗੇ। ਦੋਸਤੋ ਅੱਜ ਦੇ ਦਿਨ ਤੁਸੀਂ ਸਵੇਰ ਤੋਂ ਸੁਣ ਰਹੇ ਹੋ ਪ੍ਰੋਗਰਾਮ, ਨਾਲ ਦੀ ਨਾਲ ਤੁਸੀਂ ਅਖਬਾਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਲਿੰਕਡ ਰਹਿੰਦੇ ਹੋ ਤੁਸੀਂ। ਤੁਹਾਨੂੰ ਪਤਾ ਕਿ ਅੱਜ ਦੇ ਦਿਨ 329 ਮੁਸਾਫਰ ਸੀ ਜਿਹੜੇ ਕਨਿਸ਼ਕ ਹਵਾਈ ਜਹਾਜ਼ ਦੇ, ਉਹ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਸੀ। ਕਿਸੇ ਉਮੀਦ ਦੇ ਵਿੱਚ ਉਹ ਐਰੋਪਲੇਨ 'ਚ ਬੈਠੇ ਸੀ ਕਿ ਅਸੀਂ ਕਿਸੇ ਡੈਸਟੀਨੇਸ਼ਨ ਦੇ ਉੱਤੇ ਪਹੁੰਚਣਾ, ਪਰ ਬੜੇ ਅਫਸੋਸ ਦੀ ਗੱਲ ਹੈ ਜੀ ਕਿ ਉਹ ਜਹਾਜ਼ ਸੀ ਜਿਹੜਾ ਉਹ ਹਵਾ 'ਚ ਹੀ ਉੱਡ ਗਿਆ ਤੇ ਬਹੁਤ ਥੋੜੇ ਜਿਹੜੇ ਯਾਤਰੀ ਸੀ ਉਹਨਾਂ ਦੀਆਂ ਉਹਨਾਂ ਦੇ ਬਾਡੀ ਰਿਮੇਨਸ ਦਾ ਜਿਹੜੇ ਉਹ ਮਿਲੇ। ਮੇਰਾ ਖਿਆਲ 329 ਦੇ ਕਰੀਬ ਇਹਦੇ ਚ ਮੁਸਾਫਰ ਸੀ ਤੇ ਜਿਹਦੇ ਵਿੱਚੋਂ 280 ਸੀ ਜਿਹੜੇ ਉਹ ਕੈਨੇਡੀਅਨ ਸੀਗੇ, ਜਿਹਨਾਂ ਚੋਂ ਬਹੁਤੇ ਸੀ ਜਿਹੜੇ ਉਹ ਭਾਰਤੀ ਉਪ ਮਹਾਂਦੀਪ ਦੇ ਨਾਲ ਸੰਬੰਧਿਤ ਸੀ, ਹਿੰਦੀ ਪੰਜਾਬੀ ਬੋਲਣ ਵਾਲੇ ਲੋਕ ਸੀ ਜਿਹੜੇ ਉਹਦੇ ਵਿੱਚ ਵੱਧ ਸੀ। ਜਦੋਂ ਤੋਂ ਇਹ ਬੰਬ ਕਾਂਡ ਹੋਇਆ ਇਹ ਆਪਣੇ ਆਪ ਦੇ ਚ ਇੱਕ ਮਿਸਟਰੀ ਜੀ ਬਣੀ ਹੋਈ ਆ। ਇਹ ਮੈਂ ਹੈਰਾਨ ਹੁੰਦਾ ਬਈ 21ਵੀਂ ਸਦੀ ਦਾ ਯੁੱਗ ਆ, ਅਸੀਂ ਕਰੋੜਾਂ ਮੀਲ ਦੂਰ ਮਾਰਸ ਤੇ ਜਾ ਕੇ ਧਰਤੀ ਫਰੋਲੀ ਜਾਂਦੇ ਹਾਂ ਵੀ ਉੱਥੇ ਮਾਰਸ ਦੀ ਸਤਹ ਦੇ ਉੱਤੇ ਮਾਰਸ ਦੀ ਜ਼ਮੀਨ ਦੇ ਉੱਤੇ ਕਿਹੜੇ ਕਿਹੜੇ ਐਲੀਮੈਂਟ ਨੇ, ਕਿਹੜੇ ਕਿਹੜੇ ਕਣ ਨੇ। ਸਾਡਾ ਜਿਹੜਾ ਸੂਰਜੀ ਸਿਸਟਮ ਆ ਅਸੀਂ ਉਸ ਤੋਂ ਬਾਹਰ ਨਿਕਲ ਗਏ, ਅਸੀਂ ਕੁਦਰਤ ਦੇ ਇਹੋ ਜਿਹੇ ਗੁੱਝੇ ਭੇਦ ਲੱਭ ਲਏ ਜਿਹੜੇ ਸਦੀਆਂ ਤੋਂ ਉਜਾੜ ਸੀ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਬਈ ਆਹ ਜਿਹੜਾ ਅਜੇ ਬੰਬ ਧਮਾਕਾ ਹੋਇਆ 35-40 ਸਾਲ ਪਹਿਲਾਂ, ਅਸੀਂ 35 ਸਾਡਾ ਸਿਸਟਮ ਆ ਜਿਹੜਾ ਇਹ ਨਹੀਂ ਲੱਭ ਸਕਿਆ ਵੀ ਕਿਹਨੇ ਕੀਤਾ। ਹਾਂ, ਸ਼ੱਕ ਦੀ ਸੂਈ ਆ ਜਿਹੜੀ ਉਹ ਅੱਡੋ ਅੱਡ ਧਿਰਾਂ ਉਹ ਸੂਈ ਆਪਣੇ ਵਿਰੋਧੀਆਂ ਤੇ ਕਰਦੀਆਂ ਨੇ। ਕਿਵੇਂ? ਭਾਰਤ ਸਰਕਾਰ ਆ ਉਹ ਕਹਿੰਦੀ ਬਈ ਜਿਹੜੇ ਇਹ ਖਾਲਿਸਤਾਨੀ ਤੱਤ ਸੀ ਉਹਨਾਂ ਨੇ ਇਹ ਕੰਮ ਕੀਤਾ, ਜਿਹੜੇ ਖਾਲਿਸਤਾਨੀ ਲੋਕ ਨੇ ਉਹ ਕਹਿੰਦੇ ਭਾਰਤੀ ਸਰਕਾਰ ਨੇ ਕੀਤਾ, ਉਹਦੀਆਂ ਏਜੰਸੀਆਂ ਨੇ ਕੀਤਾ। ਇੱਕ ਦੂਜੇ ਦੇ ਉੱਤੇ ਜਿਹੜੀ ਸ਼ੱਕ ਦੀ ਉਂਗਲ ਰੱਖਦੇ ਨੇ ਤੇ ਇਹ ਵੀ ਹੈਰਾਨੀ ਦੀ ਗੱਲ ਆ ਬਈ ਇਹਦੇ ਵਿੱਚੋਂ ਗਿਲਟੀ ਵੀ ਕੋਈ ਪਲੀ ਹੋਇਆ ਬੰਦਾ ਤੇ ਬਰੀ ਵੀ ਹੋਏ ਨੇ। ਮਤਲਬ ਉਹ ਪਰਿਵਾਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾ ਗਏ, ਉਹਨਾਂ ਨੂੰ ਕਦੇ ਵੀ ਸਕੂਨ ਤੇ ਤਸੱਲੀ ਵਾਲੀ ਖਬਰ ਆ ਕੋਈ ਸੁਣਨ ਨੂੰ ਨਹੀਂ ਮਿਲੀ। ਵੈਸੇ ਤਾਂ ਜਦੋਂ ਬੰਦਾ ਜੀ ਇਹ ਦੁਨੀਆਂ ਛੱਡ ਜਾਂਦਾ ਪਿੱਛੇ ਰਹਿ ਗਿਆਂ ਲਈ ਤਾਂ ਉਹ ਇਹ ਬੜਾ ਔਖਾ ਸਮਾਂ ਹੁੰਦਾ ਉਹਦੇ, ਉਹ ਬੰਦੇ ਦੇ ਜਾਣ ਦਾ ਦੁਨੀਆਂ ਚੋਂ ਇੰਨਾ ਗਮ ਤੇ ਅਫਸੋਸ ਹੁੰਦਾ ਵੀ ਉਦੋਂ ਉਦੋਂ ਬਾਅਦ ਜਿਹਨੂੰ ਮਰਜ਼ੀ ਜਿੰਨੀ ਮਰਜ਼ੀ ਸਜ਼ਾ ਦੇ ਦਿਓ ਉਹ ਘਾਟਾ ਨਹੀਂ ਪੂਰਾ ਹੁੰਦਾ। ਪਰ ਇੱਕ ਮਨ ਦੇ ਵਿੱਚ ਸਕੂਨ ਜ਼ਰੂਰ ਹੁੰਦਾ ਬਈ ਜੇ ਜਿਹੜੇ ਜ਼ਿੰਮੇਵਾਰ ਬੰਦੇ ਸੀ ਉਹਨਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾਣ ਤਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਯੋਗ ਤੇ ਮਿਸਾਲੀ ਸਜ਼ਾਵਾਂ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਭੈੜਾ ਕਾਰਨਾਮਾ ਹੈ ਉਹ ਕਰਨ ਦੀ ਜ਼ਰੂਰਤ ਨਾ ਕਰੇ। ਪਰ ਇੱਕ ਚਿੱਟਾ ਸੱਚ ਇਹ ਵੀ ਆ ਵੀ ਜਿਹੜੇ ਕਾਤਲੀ ਟੋਲੇ ਹੁੰਦੇ ਨੇ ਉਹਨਾਂ ਨੂੰ ਨਾ ਇਤਿਹਾਸ ਦੇ ਨਾਲ ਕੋਈ ਬਹੁਤਾ ਵਾਸਤਾ ਹੁੰਦਾ ਨਾ ਵਰਤਮਾਨ ਨਾਲ ਵਾਸਤਾ ਹੁੰਦਾ, ਉਹਨਾਂ ਨੇ ਕਤਲ ਕਰਨੇ ਹੁੰਦੇ ਨੇ। ਮਾਨਸਿਕ ਰੋਗੀ ਹੁੰਦੇ ਨੇ, ਉਹਨਾਂ ਦੇ ਆਪਣੇ ਨਿਸ਼ਾਨੇ ਹੁੰਦੇ ਨੇ, ਉਹਨਾਂ ਨੂੰ ਆਏ ਨੀ ਪਤਾ ਹੁੰਦਾ ਵੀ ਅਸੀਂ ਕਿਹਦੇ ਟੂਲ ਬਣ ਰਹੇ ਹਾਂ, ਅਸੀਂ ਕਿਹਦੇ ਪਿਆਦੇ ਬਣੇ ਹੋਏ ਹਾਂ ਤੇ ਅਸੀਂ ਬੇਸ਼ੁਮਾਰ ਕੀਮਤੀ ਜਾਨਾਂ ਜਿਹੜੀਆਂ ਉਹ ਲੈ ਰਹੇ ਹਾਂ। ਉਹਨਾਂ ਨੂੰ ਨੀ ਪਤਾ ਹੁੰਦਾ, ਇੰਨੀ ਅਕਲ ਹੀ ਨੀ ਹੁੰਦੀ ਕਿਉਂਕਿ ਜਿਹੜੀ ਬੰਦੂਕ ਉਹਨਾਂ ਨੇ ਹੱਥ ਦੇ ਵਿੱਚ ਚੱਕੀ ਹੁੰਦੀ ਆ ਉਹ ਬੰਦੂਕ ਚੱਕੀ ਤਾਂ ਜਾਂਦੀ ਆ ਜੇ ਬੰਦਾ ਆਪਣੀ ਅਕਲ ਛੱਡ ਦੇ। ਜੇ ਬੰਦੇ ਦੇ ਦਿਮਾਗ ਹੋਵੇ ਥੋੜਾ ਬਹੁਤ, ਖੋਪੜੇ ਦੇ ਵਿੱਚ ਜਿਹੜਾ ਇਹ ਦਿਮਾਗ ਆ ਇਹ ਚੱਲਦਾ ਹੋਵੇ ਹੁੰਦਾ ਤਾਂ ਚਲੋ ਸਾਰੇ ਆਉਂਦੇ ਆ, ਫਿਰ ਉਹ ਬੰਦੂਕ ਕਿਉਂ ਚੱਕੇ? ਜਿਹੜਾ ਕੰਮ ਉਹ ਜ਼ਬਾਨ ਨਾਲ ਕਰ ਸਕਦਾ ਉਹ ਕਈ ਵੱਧ ਕਾਰਗਰ ਤੇ ਜ਼ਿਆਦਾ ਜ਼ੋਰ ਨਾਲ ਆਪਣੇ ਉਦੇਸ਼ ਵੱਲ ਵੱਧ ਸਕਦਾ, ਉਹਨੂੰ ਹਥਿਆਰ ਚੱਕਣ ਦੀ ਲੋੜ ਹੀ ਨਹੀਂ ਪੈਂਦੀ। ਇਸ ਕਰਕੇ ਹਥਿਆਰ ਜਿਹੜੇ ਮੂਰਖ ਚੱਕਦੇ ਨੇ ਤੇ ਹਥਿਆਰਾਂ ਨੂੰ ਵਰਤਦੇ ਮਹਾਂਮੂਰਖ ਨੇ ਤੇ ਉਹ ਆਮ ਬੰਦਿਆਂ ਦੀਆਂ ਸਿਆਣੇ ਬੰਦਿਆਂ ਦੀਆਂ ਜਾਨਾਂ ਲੈਂਦੇ ਨੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਹੁਣ ਬਹੁਤ ਇੱਥੇ ਆ ਜਾਣਗੇ ਜੀ ਪ੍ਰਚਾਰ ਕਰਨ ਵਾਲੇ, ਨਹੀਂ ਜੀ ਐਂ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਹਥਿਆਰ ਚੱਕਣ ਚ ਦਾ ਜ਼ੋਰ ਚਾਹੀਦਾ। ਨਹੀਂ ਜੀ, ਹਥਿਆਰ ਚੱਕਣ ਲਈ ਜ਼ੋਰ ਨਹੀਂ ਚਾਹੀਦਾ ਗਾ, ਹਥਿਆਰ ਚੱਕਣ ਲਈ ਮੂਰਖਤਾ ਚਾਹੀਦੀ ਹੈ। ਹਥਿਆਰ ਤਾਂ ਬੰਦੇ ਦੀ ਈਗੋ ਚੁਕਾਉਂਦੀ ਆ, ਬੰਦਾ ਨਹੀਂ ਚੱਕਦਾ ਗਾ। ਜ਼ੋਰ ਤਾਂ ਕਲਮ ਚੱਕਣ ਲਈ ਚਾਹੀਦਾ, ਜ਼ੋਰ ਤਾਂ ਬੋਲਣ ਲਈ ਚਾਹੀਦਾ। ਹਥਿਆਰ ਚੱਕ ਲਿਆ ਤਾਂ ਜਿਹੜੇ ਸਾਰੇ ਵਿਰੋਧੀ ਆ ਉਹਨਾਂ ਨੂੰ ਤੁਸੀਂ ਖਤਮ ਕਰ ਦਿੰਦੇ ਹੋ। ਮੈਂ ਤਾਂ ਇਹ ਸਿੱਟਾ ਕੱਢਿਆ ਹੋਇਆ ਜੀ, ਜਿਹੜਾ ਬੰਦਾ ਹਥਿਆਰ ਚੱਕਦਾ ਅੱਜ ਕੱਲ੍ਹ ਦੇ, ਮੈਂ 21ਵੀਂ ਸਦੀ ਦੀ ਗੱਲ ਕਰ ਰਿਹਾ, ਮੈਂ ਪੁਰਾਣੀ ਗੱਲ ਨਹੀਂ ਕਰ ਰਿਹਾ, ਪੁਰਾਣੇ ਸਮਿਆਂ ਦੀ ਗੱਲ ਨਹੀਂ, ਕਿਉਂਕਿ ਹਰ ਇੱਕ ਸਮੇਂ ਦੇ ਦੌਰਾਨ ਹਰ ਇੱਕ ਚੀਜ਼ ਦੀ ਆਪਣੀ ਰੈਲੇਵੈਂਸ ਹੁੰਦੀ ਹੈ। ਕਿਸੇ ਵੇਲੇ ਜਦੋਂ ਬੰਦਾ ਝੁੰਡ ਦੇ ਵਿੱਚ ਰਹਿੰਦਾ ਸੀ ਤੇ ਸੈਲਫ ਡਿਫੈਂਸ ਦੇ ਲਈ ਬੰਦੇ ਕੋਲੇ ਕੁਝ ਨਹੀਂ ਸੀ ਹੁੰਦਾ ਤੇ ਜਿਹੜੇ ਹਮਲਾਵਰ ਸੀ, ਜਾਨਵਰ ਸੀ, ਦੂਜੇ ਕਬੀਲੇ ਵਾਲੇ ਸੀ ਜਿਹੜੇ ਉਹ ਹਮਲਾ ਕਰਦੇ ਹੁੰਦੇ ਤਾਂ ਸੈਲਫ ਡਿਫੈਂਸ ਦੇ ਵਿੱਚ ਲੋਕ ਹਥਿਆਰ ਚੱਕਦੇ ਰਹੇ। ਬੜੀਆਂ ਕੌਮਾਂ ਨੇ ਹਥਿਆਰ ਚੱਕਿਆ ਸੈਲਫ ਡਿਫੈਂਸ ਦੇ ਵਿੱਚ ਆਪਣੀ ਰਾਖੀ ਲਈ। ਪਰ ਮੈਂ 21ਵੀਂ ਸਦੀ ਦੀ ਗੱਲ ਕਰ ਰਿਹਾ, 21ਵੀਂ ਸਦੀ ਦੇ ਵਿੱਚ ਜਿਹੜਾ ਬੰਦਾ ਜਾਂ ਧਿਰ ਹਥਿਆਰ ਚੱਕਦੀ ਆ ਉਹ ਮਾਨਸਿਕ ਦੇ ਜ਼ਿਹਨੀ ਤੌਰ ਤੇ ਕੰਗਾਲ ਹੋਏ ਹੁੰਦੇ ਲੋਕ ਨੇ ਉਹ ਹਥਿਆਰ ਚੱਕਦੇ ਨੇ, ਨਹੀਂ ਤਾਂ ਜਿਹੜੇ ਲੋਕ ਲੋਕਪੱਖੀ ਮੂਵਮੈਂਟ ਚਲਾਉਂਦੇ ਨੇ ਉਹਨਾਂ ਨੂੰ ਹਥਿਆਰ ਚੱਕਣ ਦੀ ਜ਼ਰੂਰਤ ਨਹੀਂ ਪੈਂਦੀ। ਤੇ ਇਹ ਤਾਂ ਜਿਹੜਾ ਕੁਝ ਹੋਇਆ ਜੀ, ਕਨਿਸ਼ਕ ਜਿਹੜਾ ਹਵਾਈ ਕਾਂਡ ਹੋਇਆ ਸੀ ਜਿਹਦੇ ਜਿਹੜੇ ਬੰਬ ਰੱਖ ਕੇ ਉਡਾਇਆ ਗਿਆ ਸੀਗਾ, ਤੇ ਪਹਿਲਾਂ ਜਦੋਂ ਮੋਂਟਰੀਅਲ ਤੋਂ ਚੱਲਿਆ ਕਿਹਾ ਇਹ ਜਾਂਦਾ ਵੀ ਉਹਦੇ ਵਿੱਚ ਤਿੰਨ ਸ਼ੱਕੀ ਪੈਕਟ ਫੜੇ ਸੀ, ਸ਼ੱਕੀ ਪੈਕਟ ਆ ਜਿਹੜੇ ਕੱਢ ਲਏ ਗਏ ਸੀ, ਬੜਾ ਕੁਝ ਇਹਦੇ ਵਿੱਚ, ਇਹਦੇ ਵਿੱਚ ਬਹੁਤ ਕੁਝ ਨਾ ਇਹੋ ਜਿਹਾ ਜੇ ਤੁਸੀਂ ਪੜ੍ਹਨ ਲੱਗ ਜਾਓ ਇਹਦੀ ਡਿਟੇਲ ਤੇ ਰੋਂਗਟੇ ਖੜੇ ਹੋ ਜਾਂਦੇ ਆ, ਸ਼ੱਕ ਦੀ ਸੂਈ ਬਹੁਤ ਲੋਕਾਂ ਵੱਲ ਜਾਂਦੀ ਆ। ਫਿਰ ਹੋਰ ਵੀ ਬਹੁਤ ਕੁਝ ਹੁੰਦਾ ਵੀ ਹੋਰ ਥਾਵਾਂ ਤੇ ਵੀ ਬਹੁਤ ਕੁਝ ਫੜਿਆ ਗਿਆ, ਸ਼ਾਇਦ ਜਪਾਨ ਦੇ ਵਿੱਚ ਫੜਿਆ ਗਿਆ, ਪਰ ਅਲਟੀਮੇਟਲੀ ਜਿਹੜੇ ਕਾਤਲੀ ਟੋਲੇ ਨੇ, ਜਿਹੜੇ ਦਹਿਸ਼ਤਗਰਦ ਨੇ, ਉਹ ਕੋਈ ਵੀ ਹੋਣ, ਭਾਵੇਂ ਉਹ ਸਰਕਾਰੀ ਦਹਿਸ਼ਤਗਰਦੀ ਹੋਵੇ ਜਾਂ ਆਪਣੇ ਆਪ ਨੂੰ ਸਰਕਾਰੀ ਦਹਿਸ਼ਤ ਦੇ ਖਿਲਾਫ ਦੱਸਦੇ ਹੋਣ ਕੋਈ ਲੋਕ, ਪਰ ਕਾਰਵਾਈ ਇਹ ਦਹਿਸ਼ਤਗਰਦੀ ਵਾਲੀ ਸੀ, ਟੈਰੋਰਿਸਟ ਕਾਰਵਾਈ ਸੀ ਇਹ, ਤੇ ਜਿਨ੍ਹਾਂ ਨੇ ਮਨੁੱਖੀ ਜਾਨਾਂ ਲਈਆਂ ਨੇ ਜੀ, ਉਹਨਾਂ ਨੂੰ ਤਾਂ ਲਾਹਨਤਾਂ ਹੀ ਪਾਉਣੀਆਂ ਚਾਹੀਦੀਆਂ ਨੇ। ਪਤਾ ਨਹੀਂ ਉਹ ਮੈਨੂੰ ਸਮਝ ਨਹੀਂ ਲੱਗਦੀ, ਕਈ ਵਾਰੀ ਕੁਝ ਲੋਕ ਨੇ ਜਿਹੜੇ ਉਹ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਨੂੰ ਵਡਿਆਉਂਦੇ ਹੁੰਦੇ ਨੇ, ਜ਼ਿੰਮੇਵਾਰੀਆਂ ਲੈਂਦੇ ਨੇ ਬੜੀਆਂ ਵੱਡੀਆਂ ਵੱਡੀਆਂ। ਪੰਜਾਬ ਦੇ ਵਿੱਚ ਜਦੋਂ ਕਿਸੇ ਵੀ ਸਿੱਖ ਨੌਜਵਾਨ ਨੂੰ ਮਾਰਿਆ ਜਾਂਦਾ ਸੀ ਤਾਂ ਪੁਲਿਸ ਵਾਲੇ ਜ਼ਿੰਮੇਵਾਰੀ ਲੈਂਦੇ ਸੀ ਵੀ ਅਸੀਂ ਮੁਕਾਬਲਾ ਬਣਾਇਆ, ਉਹ ਵੀ ਦਹਿਸ਼ਤਗਰਦੀ ਸੀ, ਸਰਕਾਰੀ ਦਹਿਸ਼ਤਗਰਦੀ। ਆਪਣੇ ਆਪ ਨੂੰ ਸਰਕਾਰ ਦਾ ਵਿਰੋਧੀ ਕਹਾਉਣ ਵਾਲੇ ਲੋਕ ਜਦੋਂ ਕਿਸੇ ਆਪਣੇ ਵਿਰੋਧੀ ਨੂੰ, ਇਨਸਾਨ ਨੂੰ ਮਾਰਦੇ ਸੀ, ਉਹ ਵੀ ਜ਼ਿੰਮੇਵਾਰੀ ਲੈਂਦੇ ਸੀ, ਇਹ ਵੀ ਦਹਿਸ਼ਤਗਰਦੀ ਕਾਰਵਾਈ ਸੀ। ਬਹੁਤ ਵਾਰੀ ਇਹ ਬੰਦੇ ਬਹੁਤ ਲੋਕ ਹੁੰਦੇ ਸੀ, ਮੈਂ ਉਦਾਹਰਣਾਂ ਦੇ ਕੇ ਦੱਸ ਸਕਦਾ, ਤੇ ਮੈਨੂੰ ਉਹ ਬੰਦੇ ਹੋਛੇ ਲੱਗਦੇ ਨੇ। ਉਹ ਸੋਚਦੇ ਸੀ ਕਿ ਦਹਿਸ਼ਤਗਰਦੀ ਕਾਰਵਾਈਆਂ ਰਾਹੀਂ ਪਤਾ ਨਹੀਂ ਜ਼ੁਬਾਨ ਬੰਦ ਹੋ ਜੂਗੀ। ਅੱਜ 30-40 ਸਾਲ ਬਾਅਦ ਵੀ ਜਿਹੜੇ ਦਹਿਸ਼ਤਗਰਦਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੇ ਆਪਣਾ ਬੋਲਣਾ ਜਾਰੀ ਰੱਖਿਆ ਹੋਇਆ। ਕਿੰਨੇ ਲੋਕ ਜਿਹੜੇ ਦਹਿਸ਼ਤਗਰਦੀ ਦੇ ਖਿਲਾਫ ਬੋਲਦੇ ਸੀ, ਦਹਿਸ਼ਤਗਰਦਾਂ ਨੇ ਮਾਰਤੇ, ਫਿਰ ਵੀ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਅੱਜ ਲਿਖਤਾਂ ਰਾਹੀਂ, ਕਲਮਾਂ ਰਾਹੀਂ, ਉਹਨਾਂ ਦੀਆਂ ਆਵਾਜ਼ਾਂ ਰਾਹੀਂ ਅੱਜ ਵੀ ਲੋਕਾਂ ਦੇ ਵਿੱਚ ਜਾਂਦੀ ਆ। ਤੇ ਬੰਦੂਕ ਨਾਲ ਤਾਂ ਕੋਈ, ਠੀਕ ਹੈ, ਸਰੀਰਕ ਤੌਰ ਤੇ ਕੋਈ ਖਤਮ ਹੋ ਗਿਆ, ਵਿਚਾਰਧਾਰਕ ਤੌਰ ਤੇ ਖਤਮ ਨਹੀਂ ਹੋਇਆ ਹੈ। ਬਲਕਿ ਇਹ ਤਾਂ ਜਿਹੜੀ ਹਵਾਈ ਜਹਾਜ਼ ਦੇ ਵਿੱਚ ਬੰਬ ਰੱਖ ਕੇ ਉਡਾਇਆ ਗਿਆ, ਇਹ ਤਾਂ ਹੈਰਾਨੀ ਦੀ ਗੱਲ ਆ ਵੀ ਇਹਦੇ ਨਾਲ ਕੀ ਪਰਪਸ ਸੋਲਵ ਹੋਇਆ ਕਿਸੇ ਦਾ। ਵਿਰੋਧੀ ਨੂੰ ਤਾਂ ਮਾਰਨਾ ਉਹ ਗਲਤ ਆ, ਚਲੋ ਆਪਾਂ ਵਿਰੋਧੀ ਨੂੰ ਕੋਈ ਬੰਦਾ ਕਿਉਂ ਮਾਰਦਾ, ਕਿਉਂਕਿ ਮਾਰਨਾ ਤਾਂ ਗਲਤ ਆ, ਉਹ ਆਪਾਂ ਕਹੀ ਜਾਂਦੇ ਹਾਂ ਮਾਰਨਾ ਗਲਤ ਆ, ਬੁਜ਼ਦਿਲ ਕਾਰਵਾਈ ਆ, ਪਰ ਫੇਰ ਵੀ ਬੰਦੇ ਦੇ ਮਨ ਚ ਇੱਕ ਗੱਲ ਇਹ ਕਹਿ ਕੇ ਉਹਨੂੰ ਬਹਾਨਾ ਮਿਲ ਸਕਦਾ ਵੀ ਉਹ ਮੇਰੇ ਖਿਲਾਫ਼ ਬੋਲਦਾ ਸੀ, ਵੀ ਉਹ ਤੇਰੇ ਖਿਲਾਫ਼ ਬੋਲਦਾ ਸੀ, ਭਾਈ ਤੂੰ ਉਹਦੇ ਖਿਲਾਫ਼ ਬੋਲੀ ਜਾ। ਪਰ ਜਿਹੜੇ ਆਹ ਹਵਾਈ ਜਹਾਜ਼ ਦੇ ਵਿੱਚ ਆ 329 ਬੰਦੇ ਸੀ, ਇਹ ਤਾਂ ਵਿਚਾਰੇ ਸਧਾਰਨ ਇਨਸਾਨ ਸੀਗੇ, ਇਹਨਾਂ ਨੂੰ ਮਾਰ ਕੇ ਕਿਸੇ ਨੂੰ ਕੀ ਮਿਲਿਆ। ਅਸੀਂ ਤਾਂ ਜੀ ਅਫਸੋਸ ਹੀ ਜ਼ਾਹਰ ਕਰ ਸਕਦੇ ਹਾਂ, ਇੰਨੇ ਸਾਲ ਬੀਤ ਗਏ, ਪਰ ਜਦੋਂ ਅਸੀਂ ਇਤਿਹਾਸ ਦੇ ਝਰੋਖੇ ਦੇ ਵਿੱਚ ਨਿਗਾਹ ਮਾਰਦੇ ਹਾਂ, ਉਸ ਸਮੇਂ ਦੀ ਗੱਲ ਕਰਦੇ ਹਾਂ, ਤਾਂ ਬੜੀਆਂ ਹਕੀਕਤਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਅੱਜ ਜਿਹੜੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਦੇ ਨੇ, ਉਹ ਵੀ ਇਹਦੇ ਵਿੱਚ ਇੰਟੈਂਗਲ ਹੋਏ ਹੋਏ ਨੇ ਸਾਰੇ ਦੇ ਸਾਰੇ। ਖੈਰ, ਆਪਣੀ ਗੱਲਾਂ ਬਾਤਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਪੰਜਾਬ ਤੋਂ ਸ਼ਿਵਿੰਦਰ ਵੀ ਆ ਸਾਡੇ ਨਾਲ ਹਾਜ਼ਰ ਹੋਣਗੇ। ਛੋਟੀ ਜਿਹੀ ਲੈਂਦੇ ਹਾਂ ਜੀ ਬ੍ਰੇਕ, ਤੇ ਫਿਰ ਆਪਾਂ ਮਿਲਦੇ ਹਾਂ।
ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ,
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
9057899500।
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587, ਯਾਨੀ 905-796-4587।
ਮੇ 28 ਤੋਂ ਜੂਨ 6 ਤੱਕ ਸ਼ੇਰਡਨ ਕਾਲਜ ਬ੍ਰੈਂਪਟਨ ਕੈਂਪਸ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾਵੇਗੀ। ਇਹ ਕਲੀਨਿਕ 12 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਹੈ ਜੋ ਪੀਓ ਰੀਜਨ ਵਿੱਚ ਰਹਿੰਦੇ, ਕੰਮ ਕਰਦੇ ਅਤੇ ਸਕੂਲ ਵਿੱਚ ਪੜ੍ਹਦੇ ਹਨ। ਤੁਹਾਨੂੰ ਸਿਟੀਜ਼ਨ ਜਾਂ PR ਹੋਣ ਦੀ ਲੋੜ ਨਹੀਂ ਹੈ, ਸਿਰਫ ਉਮਰ ਲਈ ਪਹਿਚਾਣ ਪੱਤਰ ਚਾਹੀਦਾ ਹੈ। ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ sheridancollege.ca/vaccine ਤੇ ਜਾਓ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੁਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6473008436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ। ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 exit 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 6472732320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
6478-562516। Homeopathy for better health.
Appointment li visit karo sujokhomeoclinic.com te.
Koi mange meetha, koi kahe namki, ek baat to pakki hai, sab hai iske shauki.
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA, ਫੋਰ ਇਨਫੋ ਵਿਜ਼ਿਟ rajdhaniswits.ca।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਇਸ ਵਕਤ ਰਾਜਪਾਲ ਬਰਾੜ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਆਫਿਸ ਉਹਨਾਂ ਦਾ ਡੈਰੀ ਐਂਡ ਏਅਰਪੋਰਟ ਰੋਡ ਦੇ ਕੋਲੇ ਹੈਗਾ ਅਤੇ 5-7 ਮਿੰਟ ਸਾਡੇ ਨਾਲ ਲਾਉਂਦੇ ਹੁੰਦੇ ਨੇ ਜੀ, ਵੀਰਵਾਰ ਨੂੰ ਅਕਸਰ ਆਉਂਦੇ ਨੇ, ਪਰ ਅੱਜ ਅਸੀਂ ਬੇਨਤੀ ਕੀਤੀ ਸੀ ਕਿ ਅੱਜ ਹੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਓ ਜੀ। ਬਰਾੜ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਜਦੋਂ ਜਿਹੜੇ ਤਾਂ ਬੰਦੇ ਪੁਰਾਣੇ ਰਹਿੰਦੇ ਨੇ ਇੱਥੇ ਕਾਫੀ ਸਾਲ ਹੋ ਗਏ, ਉਹਨਾਂ ਨੂੰ ਤਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦਾ ਪਤਾ। ਜਦੋਂ ਆਪਾਂ ਨਵੇਂ ਆਉਂਦੇ ਹਾਂ, ਇੱਕ ਤਾਂ ਆਪਣੇ ਕੋਲ ਰਿਸੋਰਸਿਜ਼ ਨਹੀਂ ਹੁੰਦੇ ਗੇ, ਜੋਬ ਜੂਬ ਨਹੀਂ ਮਿਲੀ ਹੁੰਦੀ, ਆਪਾਂ ਕਹਿੰਦੇ ਹਾਂ ਜੀ ਉਹ ਇੰਸ਼ੋਰੈਂਸ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ, ਕਿਉਂਕਿ ਜਿਹੜੇ ਦੇਸ਼ 'ਚੋਂ ਅਸੀਂ ਆਏ ਹੁੰਦੇ ਹਾਂ ਉੱਥੇ ਘਰ ਹੁੰਦਾ ਜਿਹੜਾ, ਉਹ ਵੀ ਐਨਸੈਸਟਰਲ ਹਾਊਸ ਹੁੰਦਾ, ਪੇਰੈਂਟਸ ਦਾ ਹੁੰਦਾ, ਪੇਰੈਂਟਸ ਨੂੰ ਉਹਨਾਂ ਦੇ ਪੇਰੈਂਟਸ ਤੋਂ ਮਿਲਿਆ ਹੁੰਦਾ ਆਮ ਕਰਕੇ, ਅਤੇ ਉੱਥੇ ਉੱਥੇ ਸਾਡੇ ਸਿਰ ਦੇ ਉੱਤੇ ਮਤਲਬ ਇੰਨੀ ਜ਼ਿਆਦਾ ਲਾਇਬਿਲਟੀ ਨਹੀਂ ਹੁੰਦੀ ਗੀ, ਇਸ ਕਰਕੇ ਅਸੀਂ ਇੰਸ਼ੋਰੈਂਸ ਨੂੰ ਸੀਰੀਅਸਲੀ ਨਹੀਂ ਲੈਂਦੇ ਅਤੇ ਉਹੀ ਮੈਂਟੈਲਿਟੀ ਸਾਡੀ ਕੁਛ ਸਾਲ ਇੱਥੇ ਰਹਿ ਜਾਂਦੀ ਆ। ਅਤੇ ਉਹਨਾਂ ਨੂੰ ਨਵੇਂ ਇਮੀਗ੍ਰੈਂਟਸ ਜਿਹੜੇ ਆਉਂਦੇ ਨੇ ਜਾਂ ਪੰਜ ਸੱਤ ਸਾਲ ਆਇਆਂ ਨੂੰ ਹੋ ਜਾਂਦੇ ਨੇ, ਉਹ ਉੱਨੀ ਇੰਪੋਰਟੈਂਸ ਨਹੀਂ ਹੁੰਦੀ, ਇਹਦੇ ਬਾਰੇ ਦੱਸੋ ਜੀ ਕੁਛ, ਉਹਨਾਂ ਨੂੰ ਕੀ ਕਰਨਾ ਚਾਹੀਦਾ।
ਬਿਲਕੁਲ ਬੈਟ ਸਾਹਿਬ, ਤੁਹਾਡਾ ਬਹੁਤ ਵਧੀਆ ਸਵਾਲ ਹੈਗਾ। ਮਿਸਹੈਪਨਿੰਗ ਆ ਜਿਹੜੀ ਜੀ, ਉਹ ਕਿਸੇ ਨਾਲ ਵੀ ਹੋ ਸਕਦੀ ਹੈ। ਤੇ ਚਾਹੇ ਅਸੀਂ ਜਦੋਂ ਇਸ ਮੁਲਕ ਦੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਇੱਕ ਵੱਖਰੇ ਮੁਲਕ ਦੇ ਵਿੱਚ ਆ ਗਏ ਹਾਂ, ਇੱਥੇ ਵੱਖਰੀਆਂ ਜ਼ਰੂਰਤਾਂ, ਤੇ ਸਾਨੂੰ ਕੋਈ ਇਨਸਿਸਟਰਲ ਕੋਈ ਚੀਜ਼ ਸਾਡੇ ਕੋਲ ਹੈ ਨਹੀਂ ਜਾਂ ਸਾਨੂੰ ਕੋਈ ਫ੍ਰੀ ਦੀ ਚੀਜ਼ ਕੋਈ ਮਿਲਣੀ ਨੀਗੀ। ਸੋ ਜੇ ਅਗਰ ਮਿਸਹੈਪਨਿੰਗ ਹੁੰਦੀ ਆ, ਚਾਹੇ ਤੁਸੀਂ ਸੱਟ ਵੱਜ ਜਾਂਦੀ ਆ, ਐਕਸੀਡੈਂਟ ਹੋ ਜਾਂਦਾ, ਚਾਹੇ ਆਪਾਂ ਸਟੂਡੈਂਟ ਕਿਉਂ ਨਾ ਗਿਣ ਲਈਏ, ਵੀ ਸਟੂਡੈਂਟ ਦੇ ਉੱਤੇ ਆਪਾਂ ਕਹਿੰਦੇ ਵੀ ਲਾਇਬਿਲਿਟੀ ਹੈ ਨਹੀਂ, ਪਰ ਲਾਇਬਿਲਿਟੀ ਹੈ ਕਿਉਂਕਿ ਮਾਂ ਪਿਓ ਨੇ ਉੱਥੋਂ ਪੈਸਾ ਲਾ ਕੇ ਸਾਨੂੰ ਇੱਥੇ ਭੇਜਿਆ, ਫਿਰ ਅਸੀਂ ਇੱਥੇ ਕੰਮ ਕਰਦੇ ਹਾਂ, ਸਾਡੀਆਂ ਜਿਹੜੀਆਂ ਟਿਊਸ਼ਨ ਫੀਸਿਸ ਆ, ਸਾਰਾ ਕੁਛ ਆ, ਰੈਂਟ ਦੇਣਾ, ਉਹ ਸਾਰੀਆਂ ਲਾਇਬਿਲਿਟੀਜ਼ ਹੀ ਬਣ ਜਾਂਦੀਆਂ ਜੀ। ਕਿਉਂਕਿ ਅਸੀਂ ਜਦੋਂ ਇੱਕ ਓਪਰੀ ਜਗ੍ਹਾ 'ਤੇ ਆ ਬੇਸਿਕਲੀ, ਆਪਾਂ ਜਦੋਂ ਨਵੇਂ ਆਉਂਦੇ ਹਾਂ, ਤਾਂ ਇਹ ਸਾਰੀਆਂ ਜਿਹੜੀਆਂ ਸਾਡੀਆਂ ਲੋੜਾਂ ਉਹ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ। ਤੇ ਅਗਰ ਸਾਡੇ ਕੱਲ ਨੂੰ ਅਬਿਲਿਟੀ ਸਾਡੇ 'ਚ ਨਹੀਂ ਰਹੀ ਕਿਉਂਕਿ ਡਿਊ ਟੂ ਐਨ ਐਕਸੀਡੈਂਟ ਔਰ ਮਿਸਹੈਪਨਿੰਗ, ਤਾਂ ਫਿਰ ਇਹ ਜਿਹੜੇ ਖਰਚੇ ਆ ਸਾਡੇ, ਉਹ ਕੌਣ ਪੂਰਾ ਕਰੂਗਾ ਜੀ। ਸੋ ਬੇਸਿਕਲੀ ਅਸੀਂ ਹਮੇਸ਼ਾ ਹੀ ਇਸ ਗੱਲ ਨੂੰ ਤਰਜੀਹ ਦਿੰਦੇ ਹਾਂ ਵੀ ਜਦੋਂ ਤੁਸੀਂ ਇਸ ਮੁਲਕ ਦੇ ਵਿੱਚ ਆਉਂਦੇ ਹੋ, ਜੈਸਾ ਦੇਸ਼ ਤੇ ਵੈਸਾ ਦੇਸ਼, ਕਿ ਆਪਦੀ ਜਿਹੜੀ ਪ੍ਰੋਟੈਕਸ਼ਨ ਆ ਉਹ ਜ਼ਰੂਰ ਤੁਹਾਨੂੰ ਕਰਵਾਉਣੀ ਚਾਹੀਦੀ ਆ। ਤੁਹਾਡੀ ਪ੍ਰੋਟੈਕਸ਼ਨ ਤੇ ਜੋ ਤੁਸੀਂ ਅਰਨ ਕਰਦੇ ਆ, ਉਹਦੇ ਤੋਂ ਜੇ ਤੁਸੀਂ 2% ਤੋਂ ਲੈ ਕੇ 10% ਦਾ ਬਜਟ ਆ ਤੁਹਾਡੇ ਕੋਲੇ, ਅਗਰ ਤੁਸੀਂ ਪ੍ਰੋਟੈਕਸ਼ਨ ਕਰਨੀ ਹੈ ਤਾਂ ਸਿਰਫ 2% ਤੁਸੀਂ ਆਪਦੀ ਇਨਕਮ ਦਾ ਜੋ ਕਮਾਉਂਦੇ ਆ ਕੱਢ ਲੈਂਦੇ ਆ, ਤਾਂ ਤੁਸੀਂ ਇੱਕ ਐਡੀਕੁਏਟ ਜਿਹੜੀ ਹੈਗੀ ਕਵਰੇਜ ਉਹ ਲੈ ਸਕਦੇ ਆ ਜੀ। ਤੇ ਅੱਜ ਮੈਂ ਗੱਲ ਖਾਸ ਕਰਕੇ ਰਾਜ ਸਾਹਿਬ ਇਹ ਕਰੂੰਗਾ ਵੀ ਲਿਵਿੰਗ ਬੈਨੀਫਿਟ, ਕਿਉਂਕਿ ਜਿਉਂਦੇ ਜੀ, ਕਿਉਂਕਿ ਇਹ ਕਈ ਚੀਜ਼ਾਂ ਹੁੰਦੀਆਂ ਵੀ ਜਦੋਂ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਜ਼ਿੰਮੇਵਾਰ ਹੁੰਦੇ ਹਾਂ, ਉਵੇਂ ਉਵੇਂ ਸਾਡੀਆਂ ਜਿਹੜੀਆਂ ਲਾਇਬਿਲਿਟੀਜ਼ ਆ, ਜ਼ਿੰਮੇਵਾਰੀਆਂ ਵੱਧਦੀਆਂ, ਪਰ ਹਰ ਬੰਦੇ ਨੂੰ ਇੱਕ ਲਿਵਿੰਗ ਬੈਨੀਫਿਟ ਦੀ ਬਹੁਤ ਜ਼ਰੂਰਤ ਪੈਂਦੀ ਆ ਜੀ। ਉਹ ਕਿ ਤੁਸੀਂ ਜਦੋਂ ਆਪਦਾ ਆਪ ਜਿਹੜੀ ਅਬਿਲਿਟੀ ਆਫ ਅਰਨਿੰਗ ਆ ਜੇ ਤੁਹਾਡੀ ਚਲੀ ਜਾਂਦੀ ਆ ਡਿਊ ਟੂ ਐਕਸੀਡੈਂਟ ਸਿਕਨੈਸ, ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਡਾ ਬੈਕਅਪ ਪਲਾਨ ਹੋਣਾ ਲਾਜ਼ਮੀ ਆ, ਤੁਹਾਡਾ ਜਿਹੜਾ ਤੁਹਾਡਾ ਪੇ ਚੈੱਕ ਪ੍ਰੋਟੈਕਸ਼ਨ ਹੋਣੀ ਜ਼ਰੂਰੀ ਆ, ਤੁਹਾਡਾ ਜਿਹੜਾ ਲਾਈਫ ਸਟਾਈਲ ਮੇਨਟੇਨ ਕਰਨਾ ਉਹ ਜ਼ਰੂਰੀ ਆ। ਤਾਂ ਉਹਦੇ ਲਈ ਕੀ ਹੈ ਕਿ ਤੁਸੀਂ ਆਪਦੀ ਡਿਸਬਿਲਿਟੀ ਤੇ ਤੁਸੀਂ ਆਪਦੀ ਜਿਹੜੀ ਕ੍ਰਿਟੀਕਲ ਇਲਨੈਸ ਆ ਇਹ ਜ਼ਰੂਰ ਕਰਵਾ ਕੇ ਰੱਖੋ, ਕਿਉਂਕਿ ਕਈ ਵਾਰੀ ਕੀ ਆ ਕਿ ਸਾਨੂੰ ਅਸੀਂ ਸਿੱਕ ਹੋ ਜਾਂਦੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਹੋਸਪਿਟਲ ਨੇ ਸਾਡਾ ਸਾਰਾ ਕੁਛ ਜਿਹੜਾ ਹੈਗਾ ਇਲਾਜ ਕਰ ਦੇਣਾ। ਜੇ ਤਾਂ ਤੁਸੀਂ 65 ਤੋਂ ਉੱਪਰ ਆ ਤਾਂ ਸਰਟਨ ਜਿਹੜੇ ਬੈਨੀਫਿਟਸ ਨੇ ਉਹ ਗਵਰਨਮੈਂਟ ਸਟਾਰਟ ਕਰ ਲੈਂਦੀ ਆ ਜੀ, ਕਵਰ ਕਰਨਾ, ਤੁਹਾਡੀਆਂ ਕੁਛ ਦਵਾਈਆਂ ਵੀ ਕਵਰ ਕਰਦੀ ਆ, ਪਰ 65 ਤੋਂ ਥੱਲੇ ਅਸੀਂ ਸਿਰਫ ਖਾਸ ਕਰਕੇ ਜਦੋਂ ਸਟੂਡੈਂਟਸ ਦੀ ਗੱਲ ਕਰਦੇ ਹਾਂ ਜਾਂ ਵਿਜ਼ਿਟਰਸ ਦੀ ਗੱਲ ਕਰਦੇ ਹਾਂ ਜਾਂ ਸੁਪਰ ਵੀਜ਼ੇ ਤੇ ਕਰਦੇ ਹਾਂ, ਤਾਂ ਉਹਨਾਂ ਕੋਲ ਤਾਂ ਕੋਈ ਕਵਰੇਜ ਵੀ ਹੈ ਨਹੀਂ ਗੀ ਤੇ ਉਹ ਹਜ਼ਾਰਾਂ ਦਾ ਖਰਚਾ ਹੋ ਜਾਂਦਾ। ਫੋਰ ਐਗਜ਼ਾਮਪਲ ਇੱਕ ਕੈਂਸਰ ਡਾਇਗਨੋਸ ਕੋਈ ਵੀ ਇਨਸਾਨ ਹੈ ਤਾਂ ਉਹਦਾ ਇਲਾਜ ਹੋ ਜਾਏਗਾ ਪਹਿਲਾਂ ਇਨੀਸ਼ਲੀ ਹੋਸਪਿਟਲ ਦੇ ਵਿੱਚ, ਮੰਨ ਲਓ ਅਗਰ ਤੁਸੀਂ PR ਹੋ ਤੁਹਾਡੇ ਕੋਲ ਉਹ ਹਿਪ ਕਾਰਡ ਹੈਗਾ, ਪਰ ਉਦੋਂ ਬਾਅਦ ਜਿਹੜੀਆਂ ਉਹਦੀਆਂ ਮੈਡੀਕੇਸ਼ਨ ਨੇ ਉਹ ਤਕਰੀਬਨ ਬਰਾਡਫਰ 10,000 ਤੋਂ ਲੈ ਕੇ $40,000-$50,000 ਦੀਆਂ ਦਵਾਈਆਂ ਤੁਹਾਡੀਆਂ ਹੋ ਸਕਦੀਆਂ, ਜਿਹੜੀ ਕਿ ਤਕਰੀਬਨ 25% ਜਿਹੜੇ ਡਾਇਗਨੋਸ ਹੋ ਜਾਂਦੇ ਨੇ ਜਿਹੜੇ ਇਨਸਾਨ ਕ੍ਰਿਟੀਕਲ ਇਲਨੈਸ ਨਾਲ ਕੈਂਸਰ ਦੀ, ਉਹਨਾਂ ਨੂੰ ਇੱਥੋਂ ਤੱਕ ਵੀ ਜਿਹੜੀ ਦਵਾਈ ਦਾ ਖਰਚਾ ਹੋ ਸਕਦਾ। ਸੋ ਮੇਕ ਸ਼ੋਰ ਕਰੋ ਤੁਸੀਂ ਆਪਦਾ ਲਿਵਿੰਗ ਬੈਨੀਫਿਟ ਆ ਜਾਂ ਜਿਉਂਦੇ ਜੀ ਤੁਹਾਨੂੰ ਜਿਹੜੀਆਂ ਇਹ ਜ਼ਰੂਰਤਾਂ ਡਿਸਬਿਲਿਟੀ ਦੀਆਂ, ਕ੍ਰਿਟੀਕਲ ਇਲਨੈਸ ਦੀਆਂ ਤੇ ਡਰੱਗ ਐਂਡ ਡੈਂਟਲ ਪਲਾਨ ਇਹ ਆਪਦਾ ਕਰਵਾ ਕੇ ਰੱਖੋ, ਤਾਂ ਕਿ ਤੁਹਾਨੂੰ ਕੱਲ ਨੂੰ ਇਹ ਸ਼ੌਕ ਨਾ ਹੋਵੇ ਜਾਂ ਤੁਸੀਂ ਕਿਸੇ ਕੋਲੇ ਆਏ ਹੋਏ ਹੋ ਰਿਸ਼ਤੇਦਾਰ ਕੋਲੇ, ਉਹਦੇ ਤੇ ਬੋਝ ਨਾ ਬਣੋ ਜਾਂ ਕਿਸੇ ਹੋਰ ਤੇ ਬੋਝ ਨਾ ਬਣੋ, ਤਾਂ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲੇ ਜਿਹੜੀ ਹੈਗੀ ਆ ਐਨਫ ਜਿਹੜੀ ਐਡੂਕੇਟ ਕਵਰੇਜ ਤੇ ਇੱਕ ਪ੍ਰੋਪਰ ਕਵਰੇਜ ਹੋਣੀ ਲਾਜ਼ਮੀ ਆ, ਤਾਂ ਕਿ ਤੁਸੀਂ ਆਪਦੇ ਆਪ ਦਾ ਜਿਹੜਾ ਲਾਈਫ ਸਟਾਈਲ ਆ ਮੇਨਟੇਨ ਕਰ ਸਕੋ, ਤੇ ਜੇ ਅਗਰ ਤੁਹਾਡੇ ਕੋਲੇ ਲਾਇਬਿਲਿਟੀਸ ਨੇ, ਤੁਹਾਡੇ ਮੋਰਗੇਜ ਹੈ, ਤੁਹਾਡਾ ਲੋਨ ਹੈ, ਜਾਂ ਤੁਹਾਡੇ ਜਿਹੜੇ ਸਾਰੇ ਪਲਾਨਸ ਚੱਲਦੇ ਨੇ, ਉਹਨਾਂ ਨੂੰ ਤੁਸੀਂ ਬਕਾਇਦਾ ਜਿਹੜਾ ਹੈਗਾ ਰੈਗੂਲਰਲੀ ਮੇਨਟੇਨ ਕਰ ਸਕੋ। ਕੋਈ ਵੀ ਤੁਹਾਨੂੰ ਇੰਸ਼ੋਰੈਂਸ ਇਨਵੈਸਟਮੈਂਟ ਦੀ ਜਿਹੜੀ ਸਰਵਿਸ ਦੀ ਜ਼ਰੂਰਤ ਪੈਂਦੀ ਹੈ ਤਾਂ ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456, 416-917-1456,
ਇੱਕ ਮਿੰਟ ਜਾਂਦੇ ਜਾਂਦੇ ਇੱਕ ਸਵਾਲ ਦਾ ਹੋਰ ਜਵਾਬ ਦੇ ਜਿਓ। ਨਵੇਂ ਇਮੀਗ੍ਰੈਂਟ ਜਦੋਂ ਆਉਂਦੇ ਆ 5-7 ਸਾਲਾਂ ਬਾਅਦ ਘਰ ਲੈ ਲੈਂਦੇ ਆ, ਉਦੋਂ ਫਿਰ ਉਹਨਾਂ ਸਾਹਮਣੇ ਇੱਕ ਹੋਰ ਸਵਾਲ ਹੁੰਦਾ, ਜਿਹੜੀ ਬੈਂਕ ਤੋਂ ਮੋਰਗੇਜ ਲਈ ਹੁੰਦੀ ਹੈ ਉਹ ਕਹਿੰਦੇ ਜੀ ਤੁਸੀਂ ਮੋਰਗੇਜ ਇੰਸ਼ੋਰੈਂਸ ਹੁਣ ਇੱਥੋਂ ਹੀ ਕਰਾ ਲਓ, ਇਹ ਰਹਿ ਦੇ ਜੋ ਵੀ ਕੀ ਉੱਥੋਂ ਮੋਰਗੇਜ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜਾਂ ਕੋਈ ਹੋਰ ਵੀ ਆਲਟਰਨੇਟਿਵ ਹੈਗਾ?
ਬਿਲਕੁਲ ਬਾਟ ਸਾਹਿਬ, ਆਪਦੀ ਪ੍ਰੋਟੈਕਸ਼ਨ ਕਰਾਉਣੀ ਇੱਕ ਲਾਜ਼ਮੀ ਜ਼ਰੂਰੀ ਬਣਦਾ, ਵਿਚ ਇਜ਼ ਗੁੱਡ, ਪਰ ਉਹ ਇੱਕ ਪ੍ਰੋਪਰ ਕਵਰੇਜ ਨਹੀਂ ਹੋ ਸਕਦੀ ਗੀ। ਉਹਦੇ ਵਿੱਚ ਇਹ ਹੈਗਾ ਕਿ ਦੇਖੋ 5 ਸਾਲਾਂ ਦੇ ਬਾਅਦ, ਫੋਰ ਐਗਜ਼ਾਮਪਲ ਤੁਸੀਂ 5 ਸਾਲ ਉਹ ਬੈਂਕ ਦੇ ਨਾਲ ਤੁਸੀਂ ਰੇਟ ਲੌਕ ਇਨ ਕਰ ਲਿਆ, 5 ਸਾਲ ਤੁਹਾਡੀ ਕਵਰੇਜ ਚੱਲੂਗੀ, ਉਸ ਤੋਂ ਬਾਅਦ ਤੁਹਾਨੂੰ ਮੰਨ ਲਓ ਵੀ ਇੱਕ ਬੈਂਕ ਨੇ ਤੁਹਾਨੂੰ ਬੈਸਟ ਰੇਟ ਦਿੱਤਾ ਸੀ, ਜਦੋਂ ਰਿਨਿਊਅਲ ਟਾਈਮ 5 ਸਾਲ ਬਾਅਦ ਤੁਹਾਨੂੰ ਕਿਤੋਂ ਹੋਰ ਮਾਰਕੀਟ ਦੇ ਵਿੱਚੋਂ ਬੈਟਰ ਰੇਟ ਮਿਲਦਾ, ਤਾਂ ਓਬਵੀਅਸਲੀ ਤੁਸੀਂ ਆਪਦੀ ਮੋਰਗੇਜ ਮੂਵ ਕਰੋਗੇ, ਤਾਂ ਉਸ ਵਕਤ ਤੁਹਾਡੀ ਜਿਹੜੀ ਇੰਸ਼ੋਰੈਂਸ ਆ, ਮੋਰਗੇਜ ਇੰਸ਼ੋਰੈਂਸ, ਉਹ ਤੁਹਾਡੇ ਨਾਲ ਨਹੀਂ ਜਾਣੀ, ਉਹ ਤੁਸੀਂ ਜਿਹੜੇ 5 ਸਾਲ ਪੈਸੇ ਦਿੱਤੇ ਆ ਤੁਸੀਂ ਉਹਨਾਂ ਚਿਰ ਕਵਰਡ ਸੀ, ਉਸ ਤੋਂ ਬਾਅਦ ਤੁਹਾਡੀ ਏਜ ਚੇਂਜ ਹੋ ਗਈ, ਅਗਰ ਤੁਹਾਡੀ ਹੈਲਥ ਚੇਂਜ ਹੋ ਜਾਂਦੀ ਆ ਤਾਂ ਡੈਕਲਰੇਸ਼ਨ ਆਫ ਇੰਸ਼ੋਰੇਬਿਲਿਟੀ ਦੇ ਵਿੱਚ ਤੁਹਾਡੇ ਤੋਂ ਦੁਬਾਰਾ ਮੈਡੀਕਲ ਮੰਗਿਆ ਜਾਊਗਾ ਤੇ ਦੁਬਾਰਾ ਮੈਡੀਕਲ ਕੁਐਸਚਨ ਪੁੱਛੇ ਜਾਣਗੇ, ਅਗਰ ਤੁਸੀਂ ਉਹਦੇ ਚ ਪਾਸ ਨਹੀਂ ਹੁੰਦੇ ਤਾਂ ਤੁਹਾਡੀ ਜਿਹੜੀ ਕਵਰੇਜ ਆ ਉਹ ਖਤਮ ਹੋ ਜਾਊਗੀ। ਇਸ ਲਈ ਤੁਸੀਂ ਇੱਕ ਆਪਦੇ ਇੰਡੀਵਿਜੁਅਲ ਐਡਵਾਈਜ਼ਰ ਤੋਂ ਜਿਹੜੀ ਹੈਗੀ ਆ ਕਵਰੇਜ ਲਓ, ਤਾਂ ਕਿ ਤੁਹਾਨੂੰ ਜਿਹੜਾ ਇਹ ਫਿਊਚਰ ਦੇ ਵਿੱਚ ਜਿਹੜਾ ਸ਼ੌਕ ਆ ਜਾਂ ਤੁਹਾਨੂੰ ਸਰਪ੍ਰਾਈਜ਼ ਆ ਉਹ ਨਾ ਮਿਲੇ, ਤਾਂ ਕਿ ਤੁਹਾਡੀ 1 ਸਾਲ ਜਿਹੜੀ ਕਵਰੇਜ ਆ ਉਹ ਚੱਲਦੀ ਰਹੇ। ਤੇ ਦੂਸਰਾ ਜਿਹੜਾ ਵੱਡਾ ਬੈਨੀਫਿਟ ਇੰਡੀਵਿਜੁਅਲ ਐਡਵਾਈਜ਼ਰ ਦੇ ਨਾਲ ਡੀਲ ਕਰਨ ਦਾ ਜੀ, ਉਹ ਕਿਉਂਕਿ ਉਹ ਜਿਹੜੀ ਤੁਹਾਡੀ ਕਵਰੇਜ ਹੁੰਦੀ ਆ ਉਹ ਡਿਕਰੀਜ਼ਿੰਗ ਟਰਮ ਤੇ ਨਹੀਂ ਹੁੰਦੀ। ਮੰਨ ਲਓ ਵੀ 5 ਲੱਖ ਦੀ ਮੋਰਗੇਜ ਸੀ, 5 ਸਾਲਾਂ ਦੇ ਵਿੱਚ ਤੁਸੀਂ ਉਹਦਾ $50,000 ਤੁਸੀਂ ਉਹ ਚ ਪ੍ਰਿੰਸੀਪਲ ਪੇ ਕਰਤਾ ਤੇ ਤੁਹਾਡਾ ਬੈਲੈਂਸ $4.5 ਲੱਖ ਜੇ ਬਚਿਆ, ਤਾਂ ਬੈਂਕ ਨੇ $4.5 ਲੱਖ ਹੀ ਦੇਣਾ, ਬਲਕਿ ਤੁਹਾਡੀ ਜਿਹੜੀ ਇੰਡੀਵਿਜੁਅਲ ਐਡਵਾਈਜ਼ਰ ਤੋਂ ਕਵਰੇਜ ਲਈ ਹੋਈ ਆ ਉਹਦੇ ਚ $5 ਲੱਖ ਆ। ਜੇ ਤੁਸੀਂ $4.5 ਲੱਖ ਨਾਲ ਆਪਦਾ ਡੈਟ ਪੇ ਕਰਦੇ ਤਾਂ $50,000 ਦਾ ਤੁਹਾਡੀ ਫੈਮਿਲੀ ਦੇ ਕੋਲੇ ਕੈਸ਼ ਫਲੋ ਆ ਗਿਆ। ਸੋ ਇਹ ਸਾਰੀਆਂ ਜਿਹੜੀਆਂ ਹੋਰ ਵੀ ਕਈ ਜਿਹੜੇ ਬੈਨੀਫਿਟਸ ਨੇ ਤੁਸੀਂ ਜਦੋਂ ਆਪਦੇ ਐਡਵਾਈਜ਼ਰ ਦੇ ਨਾਲ ਡੀਲ ਕਰਦੇ ਆ ਉਹ ਤੁਹਾਨੂੰ ਜ਼ਿਆਦਾ ਬੈਨੀਫਿਟ ਦੇ ਸਕਦੇ ਆ। ਕੋਈ ਵੀ ਗੱਲਬਾਤ ਆ, ਨੰਬਰ ਇਸ ਅਗੇਨ ਨੰਬਰ ਅਗੇਨ ਇਸ 416-917-1456।
ਧੰਨਵਾਦ ਜੀ ਬਰਾੜ ਸਾਹਿਬ, ਮਿਹਰਬਾਨੀ ਬਹੁਤ ਬਹੁਤ। ਦੋਸਤੋ ਸਾਡੇ ਅੱਜ ਦੇ ਦੂਸਰੇ ਸਪਾਂਸਰ ਨੇ ਪ੍ਰਦੀਪ ਗੋਇਲ ਜੀ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ ਆਟੋ ਇੰਸ਼ੋਰੈਂਸ, 647-278-5003, ਨੋ ਐਬਲੀਕੇਸ਼ਨ ਕੋਟੇਸ਼ਨ ਲੈ ਲਓ ਜੀ ਇਹਨਾਂ ਤੋਂ ਤੁਸੀਂ, ਤੁਹਾਨੂੰ ਪਤਾ ਲੱਗ ਜੂ ਮਹੀਨੇ ਦੇ ਤੁਹਾਡੇ $40-50 ਬਚ ਜਾਣਗੇ। ਨਵੇਂ ਆਏ ਹੋ ਫਿਰ ਵੀ ਕਾਲ ਕਰਿਓ, ਕੋਈ ਛੋਟੀ ਮੋਟੀ ਟਿਕਟ ਮਿਲ ਗਈ ਆ, ਇੰਸ਼ੋਰੈਂਸ ਕੰਪਨੀ ਨੂੰ ਇੰਸ਼ੋਰੈਂਸ ਵਧਾਉਣ ਦਾ ਬਹਾਨਾ ਮਿਲ ਜਾਂਦਾ, ਫਿਰ ਵੀ ਤੁਸੀਂ ਕਾਲ ਕਰਿਓ। ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਪ੍ਰਦੀਪ ਗੋਇਲ ਜੀ 647-278-5003। ਘਰੇ ਨਵੀਂ ਕਿਚਨ ਲਵਾਉਣੀ ਆ ਤੁਸੀਂ ਤਾਂ ਫਿਰ 905-673-2872 'ਤੇ ਔਰਾ ਕਿਚਨਜ਼ ਨੂੰ ਕਾਲ ਕਰ ਲਿਓ, ਜਾਂ ਤੁਸੀਂ ਨਵਾਂ ਘਰ ਲਿਆ ਅਤੇ ਫਿਰ ਇਹ ਕਹਿੰਦੇ ਨੇ ਜੀ, ਕਹਿੰਦੇ ਬਿਲਡਰ ਤੋਂ ਬੇਸਿਕ ਕਿਚਨ ਲੈ ਲਓ, ਬਹੁਤੇ ਅਪਗ੍ਰੇਡ ਨਾ ਲਓ, ਬਿਲਡਰ ਪੈਸੇ ਬਹੁਤ ਚਾਰਜ ਕਰਦੇ ਨੇ, ਜਦੋਂ ਕਲੋਜ਼ਿੰਗ ਹੋ ਜਾਏ ਕਹਿੰਦੇ ਸਾਨੂੰ ਦੱਸ ਦਿਓ, ਫਿਰ ਅਸੀਂ ਤੁਹਾਡੇ ਸੋਹਣੀ ਜੀ ਕਿਚਨ ਬਣਾ ਦਾਂਗੇ। ਔਰਾ ਕਿਚਨ ਦਾ ਨੰਬਰ 905-673-2872, ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਖਾਸ ਮੁਹਾਰਤ ਆ ਇਹਨਾਂ ਨੂੰ, 905-673-2872 ਔਰਾ ਕਿਚਨ ਦਾ ਨੰਬਰ ਆ। ਲਓ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ।
COVID-19 ਨਾਲ ਤੁਹਾਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦਾ ਖਤਰਾ ਹੈ, ਪਰ ਵੈਕਸੀਨ ਲਗਵਾ ਕੇ ਤੁਸੀਂ ਆਪਣੇ ਆਪ ਨੂੰ ਇਸ ਤੋਂ ਬਚਾ ਸਕਦੇ ਹੋ। ਜਿਹੜੀ ਵੀ ਵੈਕਸੀਨ ਤੁਹਾਡੇ ਲਈ ਉਪਲਬਧ ਹੋਵੇ ਉਸਨੂੰ ਜਲਦੀ ਤੋਂ ਜਲਦੀ ਲਗਵਾਉਣ ਜਾਓ। ਵੈਕਸੀਨ ਬਾਰੇ ਜਿਹੜੀ ਵੀ ਗਲਤ ਜਾਣਕਾਰੀ ਫੈਲ ਰਹੀ ਹੈ ਉਸ 'ਤੇ ਯਕੀਨ ਨਾ ਕਰੋ। ਹੋਰ ਜਾਣਕਾਰੀ ਲਈ ਸਾਨੂੰ 416-605-6134 ਜਾਂ support@pchsforyou.com 'ਤੇ ਸੰਪਰਕ ਕਰੋ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 4168-410-478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ $50-40-$35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕੱਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅਕਾਲ ਫਿਜ਼ੀਓਥੈਰੇਪੀ ਐਂਡ ਡੀਹੈਬ ਕਲੀਨਿਕ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀ, ਮਨਜਿੰਦਰ ਔਲਖ, ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ। ਨੰਬਰ ਇਹਨਾਂ ਦਾ 647-706-3992 ਹੈਗਾ। ਇਹ ਸਥਿਤ ਨੇ ਜੀ ਮੇਫੀਲਡ ਅਤੇ ਵੈਨਕਰਕ ਦੇ ਇੰਟਰਸੈਕਸ਼ਨ 'ਤੇ। ਗੋਡਾ ਮੋਟਾ ਦੁਖਦਾ, ਜੋੜਾਂ 'ਚ ਦਰਦ ਆ, ਬੈਕ ਦੀ ਪ੍ਰੋਬਲਮ, ਸਰਵਾਈਕਲ ਦੀ ਪ੍ਰੋਬਲਮ ਆ, ਬਾਹਾਂ 'ਚ ਦਰਦ ਜਾਂਦਾ, ਲੱਕ ਦੇ ਵਿੱਚੋਂ ਲੱਤ ਦੇ ਵਿੱਚ ਦਰਦ ਜਾਂਦਾ, ਗੁੱਟ ਦੇ ਜੋੜ ਦੁਖਦੇ ਨੇ, ਕੂਹਣੀਆਂ ਦੁਖਦੀਆਂ, ਕੋਈ ਵੀ ਪ੍ਰੋਬਲਮ ਆ, ਤੁਸੀਂ ਡਿੱਗ ਪਏ ਹੋ, ਡਿੱਗ ਕੇ ਤੁਹਾਡਾ ਸਰੀਰ ਜਕੜਿਆ ਜਕੜਿਆ ਰਹਿੰਦਾ, ਅਤੇ ਤੁਸੀਂ ਫਿਰ ਇਹਨਾਂ ਕੋਲ ਜਾਓ ਜੀ। ਜੋੜਾਂ ਦੀ, ਮਸਲਸ ਦੀ ਕੋਈ ਵੀ ਪ੍ਰੋਬਲਮ ਆ, ਇਹ ਠੀਕ ਕਰ ਦੇਣਗੇ। ਅਲੱਗ ਅਲੱਗ ਢੰਗ ਤਰੀਕੇ ਨੇ ਇਹਨਾਂ ਕੋਲ, ਕਿਤੇ ਸੇਕ ਦਿੰਦੇ ਨੇ, ਕਿਤੇ ਮਸਾਜ ਕਰਦੇ ਨੇ, ਕਾਇਰੋਪ੍ਰੈਕਟਰ ਵੀ ਇਹਨਾਂ ਕੋਲ ਹੈਗੇ ਨੇ, ਤਾਲਮੇਲ ਤੁਸੀਂ ਕਰ ਲਿਓ ਇਹਨਾਂ ਨਾਲ। ਦੋਸਤੋ, ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਜਿਹੜਾ ਇਹ ਵਾਪਰਿਆ ਸੀਗਾ ਹਾਦਸਾ, ਤਾਂ ਨਹੀਂ ਕਹਿ ਸਕਦੇ, ਬੰਬ ਧਮਾਕਾ ਹੋਇਆ ਸੀ ਜੀ ਇਹ ਏਅਰ ਦੇ ਵਿੱਚ, ਅਤੇ ਇਹਦੇ ਬਾਰੇ ਬੜੀਆਂ ਗੱਲਾਂ ਚੱਲਦੀਆਂ ਨੇ ਜੀ, ਸਾਲਾਂ ਤੱਕ ਚੱਲਦੀਆਂ ਰਹੀਆਂ। ਜਿਹੜੇ ਇਹਦੇ ਲਈ ਸਿੱਧੇ ਜਾਂ ਟੇਢੇ ਤਰੀਕੇ ਨਾਲ ਜ਼ਿੰਮੇਵਾਰ ਨੇ, ਉਹ ਲਗਾਤਾਰ ਇਹ ਜਿਹੜਾ ਸੀਕ੍ਰੇਟ ਹੈਗਾ, ਇਹਨੂੰ ਡਾਰਕ, ਮਤਲਬ ਇਹਨੂੰ ਹਨੇਰੇ 'ਚ ਹੀ ਰੱਖਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਜਿਹੜਾ ਵੀ ਕੋਈ ਬੋਲਦਾ ਸੀਗਾ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਹੜਾ ਕੋਈ ਪੱਤਰਕਾਰ ਰਿਪੋਰਟ ਲਿਖਦਾ ਸੀ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਸੀ, ਮਰਵਾਉਣ ਦੀਆਂ ਧਮਕੀਆਂ ਦਿੰਦੇ ਸੀ। ਉਹ ਵੇਲਾ ਹੀ ਇਹੋ ਜਿਹਾ ਸੀਗਾ ਜਦੋਂ ਉਹਨਾਂ ਨੂੰ ਐਂ ਲੱਗਦਾ ਸੀਗਾ, ਜਿਹੜੇ ਦਹਿਸ਼ਤਗਰਦ ਸੀ, ਭਾਵੇਂ ਸਰਕਾਰੀ ਦਹਿਸ਼ਤਗਰਦ ਹੋਣ ਅਤੇ ਭਾਵੇਂ ਸਰਕਾਰ ਦੇ ਵਿਰੋਧੀ ਹੋਣ, ਦੋਨੇ ਬਰਾਬਰ ਦੇ ਜ਼ਿੰਮੇਵਾਰ ਨੇ। ਕਈ ਵਾਰੀ ਦੋਨੇ ਕਲਿੰਗੜੀਆਂ ਪਾ ਕੇ ਚੱਲਦੇ ਸੀ, ਮੈਂ ਤੁਹਾਨੂੰ ਦੱਸਦਾ ਕਿਵੇਂ ਕਲਿੰਗੜੀਆਂ ਪਾ ਕੇ ਚੱਲਦੇ ਸੀ, ਕਿਉਂਕਿ ਜਿਹੜੀ ਸਰਕਾਰੀ ਦਹਿਸ਼ਤਗਰਦੀ ਹੁੰਦੀ ਹੈ, ਜਿੰਨੀ ਦੇਰ ਉਹਦਾ ਕੋਈ ਵਿਰੋਧੀ ਨਹੀਂ, ਉਹ ਜਿਉਂਦੀ ਨਹੀਂ ਰਹਿ ਸਕਦੀ। ਸਰਕਾਰ ਜਿਹੜੀ ਦਹਿਸ਼ਤ ਕਰਦੀ ਹੈ, ਜੇ ਨੰਗੇ ਚਿੱਟੇ ਰੂਪ ਦੇ ਵਿੱਚ ਕਰੇ ਤਾਂ ਲੋਕਾਂ ਨੂੰ ਦਹਿਸ਼ਤ ਦਾ ਪਤਾ ਲੱਗ ਜਾਂਦਾ, ਲੋਕਾਂ ਦੇ ਵਿੱਚ ਬੜੀ ਤਾਕਤ ਹੁੰਦੀ ਹੈ, ਲੋਕ ਤਾਕਤ ਦਾ ਹੜ ਆ ਜਿਹੜਾ ਉਹ ਸਰਕਾਰ ਨੂੰ, ਸਰਕਾਰ ਦੀਆਂ ਗੋਡੀਆਂ ਲਵਾ ਦਿੰਦਾ। ਇਸ ਕਰਕੇ ਸਰਕਾਰ ਨੂੰ ਇਹੋ ਜਿਹੇ ਮੂਰਖਾਂ ਦੀ ਲੋੜ ਹੁੰਦੀ ਹੈ, ਪਿਆਦਿਆਂ ਦੀ ਲੋੜ ਹੁੰਦੀ ਹੈ, ਜਿਹੜੇ ਇਹ ਤਾਂ ਕਹਿਣ ਵੀ ਅਸੀਂ ਸਰਕਾਰ ਦੇ ਵਿਰੋਧੀ ਹਾਂ ਪਰ ਅਸਲ ਦੇ ਵਿੱਚ ਉਹ ਸਰਕਾਰ ਦੇ ਟੂਲ ਬਣ ਕੇ ਚੱਲਣ। ਹੁਣ ਜਦੋਂ ਬਹੁਤ ਲੋਕ ਕਹਿੰਦੇ ਨੇ ਜੀ ਇਹ ਕੰਮ ਸਰਕਾਰ ਨੇ ਕਰਾਇਆ, ਹੋ ਸਕਦਾ ਕਰਾਇਆ ਹੋਵੇ ਜੀ, ਕਿਸੇ ਨੂੰ ਕੀ ਪਤਾ, ਅਸੀਂ ਤਾਂ ਆਮ ਲੋਕ ਹਾਂ ਨਾ, ਸਾਨੂੰ ਤਾਂ ਨਹੀਂ ਪਤਾ। ਆਮ ਲੋਕਾਂ ਦੇ ਵਿੱਚੋਂ ਉਹ 329 ਬੰਦੇ ਨੇ ਜਿਹੜੇ ਮਾਰੇ ਗਏ ਨੇ, ਅਤੇ ਆਮ ਲੋਕ ਇਹ ਸਵਾਲ ਮੰਗਦੇ, ਜਵਾਬ ਮੰਗਦੇ ਨੇ। ਇਹਨਾਂ ਦੇ ਵਿੱਚੋਂ ਇੱਕ ਤਲਵਿੰਦਰ ਸਿੰਘ ਪਰਮਾਰ ਸੀ ਜੀ, ਜਿਹਨੂੰ ਪਹਿਲਾਂ ਚਾਰਜ ਕੀਤਾ ਪਰ ਬਾਅਦ ਦੇ ਵਿੱਚ ਉਹਦੇ 'ਤੇ ਚਾਰਜਸ ਡਰੋਪ ਹੋ ਗਏ ਸੀ। ਬਾਅਦ ਦੇ ਵਿੱਚ ਉਹ ਭਾਰਤ ਗਿਆ, ਪਾਕਿਸਤਾਨ ਵੀ ਗਿਆ, ਉਹਨੂੰ ਪੁਲਿਸ ਮੁਕਾਬਲੇ ਵਿੱਚ ਮਾਰਤਾ ਸੀ। ਪੁਲਿਸ ਮੁਕਾਬਲੇ ਦੇ ਵਿੱਚ ਕਿਸੇ ਨੂੰ ਵੀ ਮਾਰਨਾ, ਭਾਵੇਂ ਉਹ ਆਮ ਬੰਦਾ ਅਤੇ ਭਾਵੇਂ ਉਹ ਸਰਕਾਰ ਦਾ ਵਿਰੋਧੀ ਆ ਅਤੇ ਭਾਵੇਂ ਉਹ, ਮੈਂ ਕਹਿੰਦਾ ਜੀ, ਈਵਨ ਟੈਰੋਰਿਸਟ ਵੀ ਆ, ਚਾਹੀਦਾ ਤਾਂ ਇਹ ਹੈ ਵੀ ਜੇ ਉਹਦੇ 'ਤੇ ਕੋਈ ਦੋਸ਼ ਹੋਣ, ਉਹ ਦੋਸ਼ ਕੋਰਟ ਦੇ ਵਿੱਚ ਪ੍ਰੂਵ ਕਰਕੇ ਉਹਨੂੰ ਜਿਹੜੀ ਮਰਜ਼ੀ ਸਜ਼ਾ ਦਿੱਤੀ ਜਾਵੇ। ਬਹੁਤੀ ਵਾਰੀ ਸਰਕਾਰਾਂ ਵੀ ਕੀ ਕਰਦੀਆਂ, ਸਰਕਾਰਾਂ ਇਹੋ ਜਿਹੇ ਕੰਮ ਕਰਾਉਂਦੀਆਂ ਵੀ ਬਾਅਦ ਦੇ ਵਿੱਚ ਉਹਨਾਂ ਦਾ ਖੁਰਾ ਖੋਜ ਮਿਟਾ ਦਿੰਦੀਆਂ। ਤੁਹਾਨੂੰ ਪਤਾ ਏਜੰਸੀਜ਼ ਕਿਵੇਂ ਕੰਮ ਕਰਦੀਆਂ ਨੇ, ਤੁਸੀਂ ਕਦੇ ਫਾਈਲਸ ਪੜ੍ਹਿਓ ਇੰਟਰਨੈੱਟ 'ਤੇ ਜਿਹੜੀਆਂ ਪਈਆਂ, ਵੀ ਏਜੰਸੀਜ਼ ਨੇ ਜਿਹੜੀਆਂ ਬਦਨਾਮ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ। ਪਹਿਲਾਂ ਕਾਰੇ ਕਰਾਉਂਦੀਆਂ ਨੇ, ਉਦੋਂ ਮਗਰੋਂ ਫਿਰ ਉਹ ਜਿਹੜਾ ਸੋਰਸ ਹੁੰਦਾ ਜਿਹਦੇ ਰਾਹੀਂ ਕਰਾਏ ਜਾਂਦੇ ਉਹਨੂੰ ਖਤਮ ਕਰ ਦਿੰਦੀਆਂ ਨੇ। ਇਸ ਤੋਂ ਬਿਨਾਂ ਜਿਹੜੇ ਦੋ ਬੰਦੇ ਹੋਰ ਜਿਹੜੇ, ਇੱਕ ਤਾਂ ਗਿਲਟੀ ਪਲੀ ਕਰ ਲਿਆ ਸੀ ਮਿਸਟਰ ਰਿਆਇਤ ਨੇ, ਇੱਕ ਦੋ ਜਿਹੜੇ ਬੰਦੇ ਹੋਰ ਸੀ। ਅਤੇ ਤੁਹਾਨੂੰ ਇਹ ਵੀ ਯਾਦ ਹੋਊਗਾ ਵੀ ਉਸੇ ਦਿਨ ਜਾਪਾਨ ਦੇ ਵਿੱਚ ਵੀ ਇੱਕ ਏਅਰਪੋਰਟ ਦੇ ਉੱਤੇ ਇਹੋ ਜਿਹੇ ਧਮਾਕੇ ਆ ਜਿਹੜੇ ਹੋਏ ਸੀ। ਜਾਣੀ ਕੋਈ ਛੋਟੀ ਵੱਡੀ ਕਾਰਵਾਈ ਨਹੀਂ ਸੀ, ਛੋਟੀ ਮੋਟੀ ਕਾਰਵਾਈ ਨਹੀਂ ਸੀ, ਇੱਕ ਵੱਡੀ ਕਾਰਵਾਈ ਵਿਉਂਤਣ ਦੀ ਸਕੀਮ ਸੀ। ਅਤੇ ਇਹ ਜਿਹੀਆਂ ਕਾਰਵਾਈਆਂ ਪਹਿਲਾਂ ਵੀ ਦਿਨ ਦਿਹਾੜੇ ਜਾਣੀ ਬੰਬਾਂ ਦੇ ਨਾਲ ਉਡਾ ਦੇਣਾ ਲੋਕਾਂ ਨੂੰ, ਇਹ ਬਹੁਤੇ ਦਹਿਸ਼ਤਗਰਦ ਗਰੁੱਪਾਂ ਵੱਲੋਂ ਇਹ ਕਰਵਾਈਆਂ ਜਾਂਦੀਆਂ ਨੇ, ਸਰਕਾਰਾਂ ਵੱਲੋਂ ਵੀ ਕਰਵਾਈਆਂ ਜਾਂਦੀਆਂ ਨੇ, ਤਾਂ ਕਿ ਸਰਕਾਰ ਆਪਣੇ ਆਪ ਨੂੰ ਨਾ ਲੋਕਾਂ ਦਾ ਰਾਖਾ ਕਹਿ ਕੇ ਸਾਬਤ ਕਰ ਸਕੇ। ਹੁਣ ਜਿਹੜੀ ਸ਼ੱਕ ਦੀ ਉਂਗਲ ਜਾਂਦੀ ਹੈ ਉਹ ਸਰਕਾਰ 'ਤੇ ਵੀ ਜਾਂਦੀ ਹੈ ਅਤੇ ਦਹਿਸ਼ਤਗਰਦਾਂ 'ਤੇ ਵੀ ਜਾਂਦੀ ਹੈ, ਪਰ ਜਦੋਂ ਇਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਉੱਧਰੋਂ ਸਰਕਾਰ ਮਤਲਬ ਡਿਫੈਂਸਿਵ ਹੋ ਜਾਂਦੀ ਵੀ ਇਸ ਤਾਂ ਕੀਤਾ ਨਹੀਂ, ਇਹ ਦਹਿਸ਼ਤਗਰਦਾਂ ਨੇ ਕੀਤਾ, ਉੱਧਰੋਂ ਇਹ ਦਹਿਸ਼ਤਗਰਦ ਨੇ ਜਿਹੜੇ ਉਹ ਜਾਂ ਦਹਿਸ਼ਤਗਰਦਾਂ ਦੇ ਜਿਹੜੇ ਹਮਖਿਆਲੀ ਨੇ ਜਿਹੜੇ ਬਹੁਤੀ ਵਾਰੀ ਕਹਿੰਦੇ ਨੇ ਜੀ ਫਲਾਨੇ ਥਾਵਾਂ 'ਤੇ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਜੀ, ਬਿਲਕੁਲ ਨਹੀਂ ਹੋਣੀ ਚਾਹੀਦੀ ਹਿਊਮਨ ਰਾਈਟਸ ਦੀ ਉਲੰਘਣਾ, ਪਰ ਜਿਹੜੇ ਹਿਊਮਨ ਰਾਈਟਸ ਦਾ ਘਾਣ ਟੈਰੋਰਿਸਟ ਕਰਦੇ ਨੇ ਬੰਦੂਕਾਂ ਚੱਕ ਕੇ, AK-47 ਚੱਕ ਕੇ ਪੰਜਾਬ ਦੇ ਵਿੱਚ ਕੀਤਾ, ਉਹਦੇ ਲਈ ਕੌਣ ਜ਼ਿੰਮੇਵਾਰ ਆ? ਅਤੇ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਲਈਆਂ, ਬੜੇ ਸਿਆਣੇ ਸਿਆਣੇ ਲੋਕ ਮਾਰੇ, ਬੱਚੇ ਵੀ ਮਾਰੇ, ਵੱਡੇ ਵੀ ਮਾਰੇ, ਔਰਤਾਂ ਵੀ ਮਾਰੀਆਂ, ਉਦੋਂ ਹਿਊਮਨ ਰਾਈਟਸ ਕਿੱਥੇ ਗਏ ਸੀ? ਚਲੋ ਤਲਵਿੰਦਰ ਸਿੰਘ ਦੀ ਫਿਰ ਗੱਲ ਕਰ ਲੈਂਦੇ, ਤਲਵਿੰਦਰ ਸਿੰਘ ਪਰਮਾਰ ਦੀ, ਤਲਵਿੰਦਰ ਸਿੰਘ ਪਰਮਾਰ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨੇ ਮਾਰਿਆ, ਪਰ ਉਹ ਕੀ ਉੱਥੇ ਮਰੁੰਡੇ ਖਾਣ ਗਿਆ ਸੀ? ਉਹ ਪਤਾਸੇ ਖਾਣ ਗਿਆ ਸੀ ਪਾਕਿਸਤਾਨ? ਉਹ ਕੀ ਕਰਦਾ ਸੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਾ ਕੇ? ਉਹਦਾ ਕੈਨੇਡਾ ਦੇ ਵਿੱਚ ਕੀ ਰੋਲ ਸੀ? ਜਿਹੜੇ ਦੂਜੇ ਬੰਦੇ ਸੀ, ਇਹਨਾਂ ਦੀ ਡਿਟੇਲ ਪੜ੍ਹਿਓ, ਜਿਹੜਾ ਵਾਈਟ ਪੇਪਰ ਆਇਆ ਸੀ ਉਹਦੇ ਵਿੱਚ ਥਾਂ ਥਾਂ 'ਤੇ ਜ਼ਿਕਰ ਆ ਵੀ ਕਿਸ ਤਰੀਕੇ ਦੇ ਨਾਲ ਕਈ ਜਗ੍ਹਾ 'ਤੇ ਜਿਹੜੇ ਇਹ ਅਨਸਰ ਵਿੱਚ ਇਨਵੋਲਵਡ ਸੀ, ਏਜੰਸੀਆਂ ਦੇ ਬੰਦੇ ਪਿੱਛੇ ਉਹਨਾਂ ਨੇ ਖੁਰਾ ਖੋਜ ਲੱਭਣ ਦੀ ਕੋਸ਼ਿਸ਼ ਕੀਤੀ, ਜੰਗਲਾਂ ਦੇ ਵਿੱਚ ਜਾ ਕੇ ਇਹਨਾਂ ਨੇ ਬੰਬ ਟੈਸਟ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਕੁਛ ਆ ਇਹਦੀ ਜਦੋਂ ਤਹਿ ਥੱਲੇ ਜਾਓਗੇ ਨਾ ਤੁਸੀਂ। ਇਸ ਕਰਕੇ ਕਿਸੇ ਨੂੰ ਇਹਦੇ 'ਚੋਂ ਬਰੀ ਨਹੀਂ ਕੀਤਾ ਜਾ ਸਕਦਾ। ਇਹਨਾਂ ਦੇ ਵਿੱਚੋਂ ਜੇ ਇੱਕ ਧਿਰ ਨੇ ਇਹ ਕਾਰਵਾਈ ਨਾ ਕੀਤੀ ਹੋਊ ਤਾਂ ਕੋਈ ਹੋਰ ਕਾਰਵਾਈ ਕੀਤੀ ਹੋਊਗੀ? ਪੰਜਾਬ ਦੇ ਵਿੱਚ ਕਤਲੇਆਮ ਥੋੜ੍ਹਾ ਹੋਇਆ, ਸਦੀਆਂ ਤੋਂ ਰਹਿ ਰਹੇ ਜਿਹੜੇ ਲੋਕ ਸੀ ਭਰਾਵਾਂ ਵਾਂਗੂ, ਇਹਨਾਂ ਨੇ ਉਹਨਾਂ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਇੱਕ ਪਾਸੇ ਭਾਰਤੀ ਹਕੂਮਤ ਨੇ ਹਿੰਦੂ ਅੱਤਵਾਦ ਨੂੰ ਸ਼ਹਿ ਦੇਣ ਦੀ ਕੋਸ਼ਿਸ਼ ਕੀਤੀ ਹੈ, ਹਿੰਦੂਤਵ ਨੂੰ ਸ਼ਹਿ ਦੇਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਜਿਹੜੇ ਵਿਰੋਧੀ ਸੀਗੇ ਇਹਨਾਂ ਦੇ, ਉਹਨਾਂ ਨੇ ਜਿਹੜੇ ਨੌਜਵਾਨ ਮੁੰਡੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਫੜਾ ਕੇ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਅਣਜਾਣ ਨੌਜਵਾਨ, ਉਹਦੇ ਹੱਥ ਦੇ ਵਿੱਚ ਬੰਦੂਕ ਫੜਾ ਦਿਓ, ਹੁਣ ਜੇ ਉਹ ਘਰੇ ਮੁੜਦਾ ਤਾਂ ਉਹਨੂੰ ਪੁਲਿਸ ਮਾਰਦੀ ਹੈ, ਅਤੇ ਜੇ ਉਹ ਅੱਗੇ ਵੱਧਦਾ ਤਾਂ ਉਹਨੇ ਮਾਰਿਆ ਹੀ ਜਾਣਾ, ਉਹਦੀ ਜ਼ਿੰਦਗੀ ਤਾਂ ਹਨੇਰੇ ਦੇ ਵਿੱਚ ਚਲੀ ਗਈ ਨਾ। ਦਹਿਸ਼ਤਗਰਦ ਨੇ ਜਿਹੜੇ ਉਹਨਾਂ ਨੂੰ ਅਕਲ ਨਾਲ ਸਿਆਣਫ ਨਾਲ ਉਹਨਾਂ ਦਾ ਕੋਈ ਨਾਤਾ ਹੀ ਨਹੀਂ ਹੁੰਦਾ। ਤੁਸੀਂ ਰਿਵਿਊ ਕਰਕੇ ਦੇਖੋ ਉਸ ਪੰਜ ਸੱਤ ਸਾਲਾਂ ਦੇ ਦੌਰਾਨ ਪਿੰਡਾਂ ਦੇ ਪਿੰਡ ਨੇ ਜਿਹੜੇ ਉਹਨਾਂ ਦੇ ਵਿੱਚੋਂ ਨੌਜਵਾਨ ਖਤਮ ਹੋ ਗਏ, ਕੁਛ ਮਾਰੇ ਗਏ, ਕੁਛ ਪੁਲਿਸ ਨੇ ਮਾਰਤੇ, ਕੁਛ ਇਹਨਾਂ ਦੀ ਆਪਸੀ ਖਾਨਾ ਜੰਗੀ ਦੇ ਵਿੱਚ ਮਾਰੇ ਗਏ। ਜਾਣੀ ਸੂਰਜ ਛਿਪਣ ਤੋਂ ਪਹਿਲਾਂ ਹੀ ਲੋਕ ਘਰਾਂ ਦੇ ਵਿੱਚ ਤੜ ਜਾਂਦੇ ਸੀ, ਅਤੇ ਜਦੋਂ ਸਵੇਰੇ ਬੰਦਾ ਕੰਮ 'ਤੇ ਜਾਂਦਾ ਸੀ, ਘਰ ਦੇ ਪਿੱਛੇ ਬੁੱਢੇ ਬਾਪੂ ਅਤੇ ਮਾਂ ਪਿਓ ਅਤੇ ਬੱਚੇ ਅਤੇ ਘਰ ਵਾਲੀ ਦੇਖਦੇ ਹੁੰਦੇ ਸੀ ਵੀ ਸ਼ਾਮ ਨੂੰ ਇਹਨੇ ਵਾਪਸ ਆਉਣਾ ਕਿ ਨਹੀਂ ਆਉਣਾ। ਇਹ ਤੁਹਾਡੇ ਵਿੱਚੋਂ ਬਹੁਤ ਲੋਕਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਉਹ ਮਾਹੌਲ ਆ ਜਿਹੜਾ ਉਹ ਹੰਢਾਇਆ ਹੋਇਆ। ਇਹ ਜਦੋਂ ਦਿਨ ਆਉਂਦਾ ਨਾ 23 ਜੂਨ ਦਾ, ਇਹ ਯਾਦ ਆ ਜਾਂਦੇ। ਵੈਸੇ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ 'ਚ ਵੀ ਲੋਕ ਮਰੇ ਆ, ਉਹ ਵੀ ਯਾਦ ਆਉਂਦੇ ਆ। ਬੜੀਆਂ ਇਹ ਪੁਰਾਣੀਆਂ ਯਾਦਾਂ ਨੇ ਜੀ, ਬਹੁਤ ਕੁਝ ਲੋਕਾਂ ਨੇ ਦੇਖਿਆ, ਬਹੁਤ ਕੁਝ ਆਪਣੇ ਪਿੰਡਾਂ ਦੇ ਉੱਤੇ ਹੰਢਾਇਆ। ਖੈਰ ਆਪਣੀਆਂ ਗੱਲਾਂ ਜਾਰੀ ਰਹਿਣੀਆਂ ਨੇ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸਮਾਂ ਲੈਂਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ ਗੁਰਮਤ ਨਾਲ ਜੁੜਨ ਵਾਸਤੇ ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਸ਼ੁਕਰੀਆ ਦੋਸਤੋ, ਮੈਂ ਹਾਜ਼ਰ ਹਾਂ। ਚਰਨਜੀਤ ਜੀ, ਅੱਜ ਭਾਰਤ ਦੇ ਕੁਝ ਮਸਲਿਆਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਖਾਸ ਕਰ ਅਸੀਂ ਦੇਖਿਆ ਕਿ ਕੋਰੋਨਾ ਦੇ ਪੀਰੀਅਡ ਦੇ ਵਿੱਚ ਰਾਮਦੇਵ ਨੇ ਇੱਕ ਦਵਾਈ ਕੱਢੀ ਸੀ, ਉਹ ਦਵਾਈ ਨੂੰ ਸਰਕਾਰੀ ਤੌਰ ਤੇ ਪ੍ਰਵਾਨਗੀ ਨਹੀਂ ਸੀ ਮਿਲੀ, ਲੇਕਿਨ ਗੈਰ ਸਰਕਾਰੀ ਤੌਰ ਉੱਤੇ ਬੀਜੇਪੀ ਦੇ MP, ਬੀਜੇਪੀ ਦੇ MLA ਇਹਦਾ ਪ੍ਰਚਾਰ ਕਰਦੇ ਰਹੇ। ਹੁਣ ਹਰਿਆਣਾ ਸਰਕਾਰ ਨੇ ਆਪਣੇ ਸਰਕਾਰੀ ਫੰਡ ਦੇ ਵਿੱਚੋਂ ਰਾਮਦੇਵ ਦੀ ਇਸ ਦਵਾਈ ਵਾਸਤੇ 3 ਕਰੋੜ ਰੁਪਇਆ ਕੱਢਿਆ। ਇਹਦੇ ਤੋਂ ਹੁਣ ਸਬਕ ਕਿਹੜੇ ਮਿਲਦੇ ਨੇ ਉਹ ਦੇਖਣ ਵਾਲੇ ਨੇ। ਮਤਲਬ ਇਹ ਹੈਗਾ ਕਿ ਇੱਕ ਅਨਸਾਇੰਟਿਫਿਕ ਚੀਜ਼ ਦਾ, ਇੱਕ ਗੈਰ ਵਿਗਿਆਨਿਕ ਦਵਾਈ ਹੈ ਜੋ ਉਹਦਾ ਪ੍ਰਚਾਰ ਹੈ ਹਰਿਆਣੇ ਦੀ ਸਰਕਾਰ ਕਰਨ ਚ ਲੱਗੀ ਹੈ। ਇਹਦੇ ਨਾਲ ਇਦੋਂ ਬਿਨਾਂ ਵੀ ਹਰਿਆਣੇ ਦੀ ਸਰਕਾਰ ਨੇ ਵੱਡੇ ਵੱਡੇ ਜਿਹੜੇ ਕੰਮ ਇਸ ਤਰ੍ਹਾਂ ਦੇ ਕੀਤੇ ਹੈਗੇ ਨੇ ਜੋ ਕਿ ਖਿੱਲੀ ਉਡਾਉਣ ਵਾਲੇ ਵੀ ਨੇ, ਆਪਣੇ ਵੀ ਤੇ ਸਾਡੇ ਜਿਹੜੇ ਸੰਵਿਧਾਨਕ ਮੁੱਲਾਂ ਦੇ ਵੀ। ਸੋ ਇਹ ਹਰਿਆਣੇ ਦੇ ਕੰਮ ਨੇ। ਪੰਜਾਬ ਵੱਲ ਇੱਕਦਮ ਪਰਤਾਂ, ਕੈਪਟਨ ਦੇ 18-31 ਏਜੰਡੇ ਦੇ ਨਾਲ ਦਿੱਲੀਓਂ ਜਿਹੜਾ ਵਾਪਸ ਮੁੜੇ ਨੇ, ਹਾਈਕਮਾਨ ਦੇ ਨਾਲ ਗੱਲਬਾਤ ਹੋਈ ਹੈ। ਜੋ ਤੁਹਾਨੂੰ ਪਤਾ ਕਿ ਲਗਾਤਾਰ ਮਸਲਾ ਲਮਕ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਪਾਰਟੀ ਦੇ ਵਿਚਲੀ ਜੋ ਬਗਾਵਤ ਨੂੰ ਲੈ ਕੇ, ਇਸ ਵਾਰ ਹਾਈਕਮਾਨ ਨੇ ਪੰਜਾਬ ਕਾਂਗਰਸ ਤੇ ਅੰਦਰੂਨੀ ਕਾਟੋ ਕਲੇਸ਼ ਨੂੰ ਨਿਬੇੜਨ ਦੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟਾਈਮਬੱਧ ਹੋਮਵਰਕ ਦੇ ਦਿੱਤਾ। ਹਾਈਕਮਾਨ ਨੇ ਮੁੱਖ ਮੰਤਰੀ ਨੂੰ 18-31 ਨੁਕਤਿਆਂ ਦੇ ਉੱਤੇ ਆਧਾਰਿਤ ਏਜੰਡਾ ਦਿੱਤਾ ਹੈਗਾ। ਇਹੀ ਨਹੀਂ, ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ 1.5 ਦਰਜਨ ਵਾਅਦੇ ਪੂਰੇ ਕਰਨ ਦੇ ਲਈ ਡੈਡਲਾਈਨ ਵੀ ਦਿੱਤੀ ਹੈ। ਇਹ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ਼ ਬਾਗੀ ਸੁਰਾਂ ਰੱਖਣ ਵਾਲੇ ਵਜ਼ੀਰਾਂ ਵਿਧਾਇਕਾਂ ਨੇ ਪਹਿਲਾਂ ਖੜਗੇ ਕਮੇਟੀ ਤੇ ਫਿਰ ਰਾਹੁਲ ਗਾਂਧੀ ਤੇ ਕੁਝ ਹੋਰਨਾਂ ਨਾਲ ਨੁਕਤੇ ਸਾਂਝੇ ਕੀਤੇ ਸੀ, ਜਿਨ੍ਹਾਂ ਦੇ ਆਧਾਰ ਉੱਤੇ 18-31 ਏਜੰਡਾ ਜਿਹੜਾ ਤਿਆਰ ਕੀਤਾ ਗਿਆ। ਸਿਆਸੀ ਮਾਹਰ ਇਹ ਦੱਸਦੇ ਹੈਗੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਂਡ ਦੀ ਅੰਦਰੂਨੀ ਪਕੜ ਦੇ ਵਿੱਚ ਜਾਪਦੇ ਨੇ। ਮੁੱਖ ਮੰਤਰੀ ਨੂੰ ਸੌਂਪੇ 18-31 ਪ੍ਰੋਗਰਾਮ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਗਏ ਬਹੁਤ ਸਾਰੇ ਮਸਲੇ ਸ਼ਾਮਲ ਨੇ, ਜਿਹਦੇ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਮੁੱਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਮਸ਼ਵਰਾ ਵੀ ਲਿਆ ਹੈਗਾ। ਉਸ ਤੋਂ ਬਿਨਾਂ ਮਨਪ੍ਰੀਤ ਬਾਦਲ, ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ, ਇੰਦਰਜੀਤ ਬੁਲਾਰੀਆ ਦਾ ਦੱਸਿਆ ਜਾ ਰਿਹਾ ਕਿ ਰਾਹੁਲ ਗਾਂਧੀ ਨੇ ਸਮੁੱਚੀ ਤਸਵੀਰ ਨੂੰ ਵਾਚਣ ਤੋਂ ਬਾਅਦ ਆਪਣਾ ਮਨ ਬਣਾ ਲਿਆ। ਪਤਾ ਇਹ ਲੱਗਿਆ ਕਿ ਸੋਨੀਆ ਗਾਂਧੀ 8 ਜੁਲਾਈ ਤੱਕ ਪੰਜਾਬ ਵਿਵਾਦ ਨੂੰ ਖਤਮ ਕਰਨ ਦੇਣ ਦੀ ਸੰਭਾਵਨਾ ਰੱਖਦੀ ਹੈ। ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਨਾਰਾਜ਼ ਵਿਧਾਇਕਾਂ ਤੇ ਵਜ਼ੀਰਾਂ ਨੂੰ ਮਿਲਣ ਦਾ ਅਮਲ ਮੰਗਲਵਾਰ ਤੋਂ ਸ਼ੁਰੂ ਕੀਤਾ। ਇਹਨਾਂ ਮੀਟਿੰਗਾਂ ਵਿੱਚ ਰਾਹੁਲ ਨੇ ਸਾਰੇ ਆਗੂਆਂ ਨੂੰ ਉਚੇਚੇ ਤੌਰ ਤੇ ਪੁੱਛਿਆ ਕਿ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ, ਦੱਸੋ। ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਰਾਏ ਜਾਣੀ ਹੈ। ਪੰਜਾਬ ਦੇ ਮਾਮਲਿਆਂ ਦੇ ਜੋ ਇੰਚਾਰਜ ਨੇ ਹਰੀਸ਼ ਰਾਵਤ, ਉਹਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਬਰਗਾੜੀ ਤੇ ਨਸ਼ਿਆਂ ਦੇ ਮੁੱਦੇ ਦੇ ਉੱਤੇ, ਕਰੀਬ 1.5 ਦਰਜਨ ਮੁੱਦਿਆਂ ਉੱਤੇ ਸਮਾਬੱਧ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ। ਬਾਜਵਾ ਜਿਹੜਾ ਹੈਗਾ ਨੌਕਰੀ ਆਪਣੀ ਵਾਪਸ ਕਰੂਗਾ। ਜਾਖੜ ਤੇ ਅਮਰਿੰਦਰ ਸਿੰਘ ਜਿਹੜਾ ਸਲਾਹਕਾਰਾਂ ਦੇ ਉੱਤੇ ਉਂਗਲ ਚੁੱਕੀ ਹੈਗੀ ਆ ਉਹਨਾਂ ਦੇ ਉੱਤੇ, ਤੇ ਰਾਹੁਲ ਨੂੰ ਬਿਨਾਂ ਮਿਲੇ ਜੋ ਕੈਪਟਨ ਪਰਤਿਆ, ਉਹਦੀ ਚਰਚਾ ਇੱਕਦਮ ਪੰਜਾਬ ਦੇ ਵਿੱਚ ਹੋ ਰਹੀ ਹੈ, ਬਾਜ਼ਾਰ ਗਰਮ ਹੈ। ਇਸ ਤੋਂ ਬਿਨਾਂ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਜਾਂਚ ਟੀਮ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਗਿਆ। ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ ਤਲਬ ਕੀਤਾ। ਤੁਹਾਨੂੰ ਯਾਦ ਹੋਏਗਾ ਕਿ ਕੱਲ ਮੁੱਖ ਮੰਤਰੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਸੀਗਾ। ਚੰਡੀਗੜ੍ਹ ਦੇ ਸੈਕਟਰ 32 ਸਥਿਤ ਮਿੰਨੀ ਪੁਲਿਸ ਕੇਂਦਰ ਦੇ ਵਿੱਚ ਸਵੇਰੇ 11 ਵਜੇ ਦੇ ਸਾਹਮਣੇ ਇਹ ਟੀਮ ਦੇ ਪੇਸ਼ ਹੋਏ ਨੇ। ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਸਿਰਫ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਗੋਲੀਬਾਰੀ ਬਾਰੇ ਪੁੱਛ ਪੜਤਾਲ ਕੀਤੀ ਹੈ। 14 ਅਕਤੂਬਰ 2015 ਨੂੰ ਇਹ ਹਾਦਸਾ ਵਾਪਰਿਆ ਸੀਗਾ। ਸੁਖਬੀਰ ਸਿੰਘ ਬਾਦਲ ਸੂਬੇ ਦਾ ਗ੍ਰਹਿ ਮੰਤਰੀ ਸੀ, ਡਿਪਟੀ CM ਦੇ ਨਾਲ ਨਾਲ ਕੋਟਕਪੂਰਾ ਗੋਲੀਕਾਂਡ ਤੋਂ 1 ਘੰਟਾ ਪਹਿਲਾਂ ਫਰੀਦਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ 157 ਵਾਰ ਫੋਨ ਰਾਹੀਂ ਗੱਲਬਾਤ ਹੋਈ ਸੀ। ਦੱਸਿਆ ਜਾ ਰਿਹਾ ਕਿ ਇਹਨਾਂ ਵਿੱਚੋਂ ਕੁਝ ਫੋਨ ਸੁਖਬੀਰ ਸਿੰਘ ਬਾਦਲ ਨੂੰ ਵੀ ਕੀਤੇ ਗਏ ਸੀਗੇ। ਗੱਲਬਾਤ ਤੋਂ ਕੁਛ ਸਮਾਂ ਬਾਅਦ ਹੀ ਕੋਟਕਪੁਰਾ ਗੋਲੀਕਾਂਡ ਵਾਪਰਿਆ ਸੀ। ਜਾਂਚ ਟੀਮ ਸਪਸ਼ਟ ਕਰਨਾ ਚਾਹੁੰਦੀ ਸੀਗੀ ਕਿ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਧਰਨੇ ਦੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਨਾਲ ਉਠਾਇਆ ਜਾਵੇ ਤਾਂ ਫਿਰ ਸਿੱਖ ਸੰਗਤਾਂ ਦੇ ਉੱਤੇ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ? ਲਗਾਤਾਰ ਸਵਾਲ ਉੱਠ ਰਹੇ ਨੇ। ਦੂਜੇ ਪਾਸੇ ਅਕਾਲੀ ਦਲ ਨੇ ਵੀ ਕਿਹਾ ਕਿ ਦੇਖੋ ਜੀ ਇਹ ਤਾਂ ਸਾਡੇ ਤੋਂ ਬਦਲਾ ਲਿਆ ਜਾ ਰਿਹਾ, ਲੇਕਿਨ ਇਹ ਮੁੱਦਾ ਗਰਮ ਹੈ। ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਪਾਏਗਾ ਇਹ ਮੁੱਦਾ, ਇਹ ਵੀ ਦੋਸਤੋ ਦੇਖਣਾ ਹੋਏਗਾ। ਫਿਲਹਾਲ ਹੁਣ ਤੱਕ ਜੋ ਕਾਂਗਰਸ ਪਾਰਟੀ ਦੇ ਜਿਹੜਾ ਰਾਜ ਚੱਲਿਆ ਆ ਰਿਹਾ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਹੁਤ ਜ਼ਿਆਦਾ ਮੰਨਣਾ ਕਿ ਇੱਕ ਤਰ੍ਹਾਂ ਨਾਲ ਫਰੈਂਡਲੀ ਮੈਚ ਹੀ ਖੇਡਦੇ ਨਜ਼ਰ ਆਏ ਹੈਗੇ ਨੇ, ਤਾਂ ਹੁਣ ਅੱਗੇ ਚੱਲ ਕੇ ਕੀ ਉਹ ਆਪਣਾ ਰੁੱਖ ਅਖਤਿਆਰ ਕਰਦੇ ਨੇ। ਇਸ ਤੋਂ ਬਿਨਾਂ ਹੁਣ ਸਿੱਧੀ ਖਬਰ ਆਪਾਂ ਸੋਸ਼ਲ ਮੀਡੀਆ ਦੇ ਦਾ ਮੁੱਦਾ ਕਾਫੀ ਭਾਰਤ ਵਿੱਚ ਧੱਕਿਆ ਹੋਇਆ ਉਹਦੇ ਤੇ ਵੀ ਗੱਲ ਕਰ ਲੈਂਦੇ ਹਾਂ। ਫੇਸਬੁੱਕ ਤੇ ਵਟਸਐਪ ਨੂੰ ਜਿਹੜਾ ਰਾਹਤ ਦੇਣ ਤੋਂ ਫਿਲਹਾਲ ਸੈਂਟਰ ਗੌਰਮੈਂਟ ਇਨਕਾਰ ਕਰ ਰਹੀ ਹੈ। ਦਿੱਲੀ ਹਾਈ ਕੋਰਟ ਨੇ ਵੀ ਵਟਸਐਪ ਦੀ ਜਿਹੜੀ ਨਵੀਂ ਡਿਜੀਟਲ ਨੀਤੀ ਦੀ ਜਾਂਚ ਦੇ ਸੰਬੰਧ ਵਿੱਚ ਫੇਸਬੁੱਕ ਅਤੇ ਮੈਸੇਜਿੰਗ ਐਪ ਤੋਂ ਕੁਝ ਹੋਰ ਜਾਣਕਾਰੀ ਵੀ ਮੰਗੀ ਹੈ। ਭਾਰਤੀ ਜਿਹੜੇ ਕੰਪੀਟੀਸ਼ਨ ਕਮਿਸ਼ਨ ਹੈਗਾ ਉਹਨੇ ਨੋਟਿਸ ਦੇ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਅਨੂਪ ਜੈਰਾਮ ਭਵਾਨੀ ਤੇ ਜਸਮੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਇਹਨਾਂ ਨੂੰ ਜਿਹੜਾ ਹੈਗਾ ਹੋਰ ਕਦਮ ਉਠਾਉਣ ਤੇ ਰੋਕ ਲਾਉਣ ਦੀ ਜਿਹੜੀ ਬੇਨਤੀ ਅਸੀਂ ਕੀਤੀ ਹੈ। ਲਗਾਤਾਰ ਜਿਹਨੂੰ ਕਹਿੰਦੇ ਨੇ ਕਿ ਭਾਰਤ ਸਰਕਾਰ ਦੀ ਜਿਹੜੀ ਨਿੱਜਤਾ ਵਾਲੀ ਨੀਤੀ ਹੈ, ਨਵੀਂ ਨੀਤੀ ਆ, ਉਹਦੇ ਤੇ ਸਵਾਲ ਉੱਠ ਰਹੇ ਹੈਗੇ ਨੇ। ਲੋਕਾਂ ਦਾ ਮੇਨ ਇਹੀ ਸਵਾਲ ਹੈ ਕਿ ਇਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਸਰਕਾਰ ਦੀਆਂ ਰੋਕਾਂ ਨੇ ਜੋ ਵਿਅਕਤੀ ਦੀ ਨਿੱਜੀ ਸੁਤੰਤਰਤਾ ਉਹਦੇ ਉੱਤੇ ਰੋਕ ਲਾਉਣ ਵਾਲੀਆਂ ਹੈਗੀਆਂ ਨੇ। ਇਹ ਮੁੱਦਾ ਹੁਣ ਦੇਖਦੇ ਹਾਂ ਅੱਗੇ ਚੱਲ ਕੇ ਕੀ ਰੂਪ ਲਏਗਾ। ਉੱਥੇ ਕੇਂਦਰ ਸਰਕਾਰ ਦੀਆਂ ਨਾਕਾਮ ਚਾਲਾਂ ਨੂੰ ਜਿਹੜਾ ਹੈਗਾ ਖੱਟੜ ਸਰਕਾਰ ਦੁਹਰਾ ਰਹੀ ਆ। ਇਹ ਗੱਲ ਕਿਸਾਨ ਆਗੂਆਂ ਨੇ ਵੀ ਕਿਹਾ ਕਿਉਂਕਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰ ਸਰਕਾਰ ਦੀਆਂ ਜੋ ਅਸਫਲ ਹੋਈਆਂ ਚਾਲਾਂ ਉਹਨੂੰ ਦੁਬਾਰਾ ਇਸ ਲਈ ਦੁਹਰਾਇਆ ਕਿਉਂਕਿ ਲਗਾਤਾਰ ਹਰਿਆਣੇ ਵਿੱਚ ਕਿਸਾਨ ਵਿਰੋਧੀਆਂ ਨੂੰ ਦਬਾਉਣ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉੱਥੇ ਇੱਕ ਜੋ ਗੋਲਡਨ ਹੱਟ ਹੈ ਢਾਬਾ ਉਹਦੇ ਨਾਲ ਜਿਸ ਤਰ੍ਹਾਂ ਕੀਤੀ ਜਾ ਰਹੀ ਹੈ, ਉਹਦੇ ਮਾਲਕ ਨਾਲ ਜਾਂ ਉਹਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਉਸ ਮਾਲਕ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਭਾਈ ਅਸੀਂ ਨਾਲ ਖੜੇ ਹਾਂ। ਤੇ 20 ਮਿੰਟ ਲਈ ਜਿਹੜਾ ਕੌਮੀ ਮਾਰਗ ਉੱਤੇ ਸੰਕੇਤਕ ਪ੍ਰਦਰਸ਼ਨ ਵੀ ਹੋਇਆ, ਇਹ ਦਿਖਾਉਂਦਾ ਹੈਗਾ ਕਿ ਕਿਸਾਨ ਆਗੂ ਤਾਂ ਨਾਲ ਖੜੇ ਨੇ ਲੇਕਿਨ ਸੈਂਟਰ ਗੌਰਮੈਂਟ ਹੈ ਉਹ ਕਿਵੇਂ ਆਪਣੀਆਂ ਜਿਹੜੀਆਂ ਚੰਮਦੀਆਂ ਚਲਾਉਣ ਦੇ ਲਈ ਲਗਾਤਾਰ ਇਸ ਤਰ੍ਹਾਂ ਦੇ ਕੰਮਕਾਰ ਕਰ ਰਹੀ ਹੈ। ਇਹ ਤੇ ਨਾਲ ਨਾਲ ਅੱਜ ਇੱਕ ਅਖਿਲ ਗੋਗੋਈ ਜੋ ਕਿ ਭਾਰਤ ਦੇ ਇੱਕ ਆਸਾਮ ਤੋਂ ਐਕਟਿਵਿਸਟ ਨੇ, ਐਤਕੀ ਇਲੈਕਸ਼ਨ ਵੀ ਲੜੀ ਸੀ, ਆਸਾਮ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਸੀਗੀ। ਉਹਨਾਂ ਦੇ ਉੱਤੇ ਜਦੋਂ CA ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ ਉਹਨਾਂ ਝੂਠਾ ਜੋ ਉਹਨਾਂ ਦੇ ਉੱਤੇ UAPA ਲਾ ਦਿੱਤਾ ਗਿਆ, ਝੂਠਾ ਜਿਹੜਾ ਕੇਸ ਪਾਇਆ ਗਿਆ UAPA ਇੱਕ ਸਖ਼ਤ ਜਿਹੜਾ ਕਾਨੂੰਨੀ ਧਾਰਾਵਾਂ ਲਾਈਆਂ ਗਈਆਂ UAPA ਤਹਿਤ। ਸੋ ਹੁਣ ਜਿਹੜੀ ਕੋਰਟ ਹੈ, ਲੋਕਲ ਅਦਾਲਤ ਹੈ, ਉਹਨੇ ਉਹਨੂੰ ਕੁਛ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਇਹ ਮੁੱਦਾ ਲਗਾਤਾਰ ਚਰਚਾ ਵਿੱਚ ਸੀ ਉਸ ਸਮੇਂ ਜਦੋਂ ਸਾਲ ਪਹਿਲਾਂ CA ਦਾ ਮੁੱਦਾ ਪੂਰਾ ਭਖਿਆ ਹੋਇਆ ਸੀਗਾ, ਉਦੋਂ ਜਿੰਨੇ ਵੀ ਮੋਦੀ ਪੱਖੀ ਚੈਨਲ ਸੀਗੇ ਉਹਨਾਂ ਨੇ ਅਖਿਲ ਗੋਗੋਈ ਨੂੰ ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਦੱਸ ਦੇਣਾ ਜ਼ਰੂਰੀ ਹੈ ਕਿ ਅਖਿਲ ਗੋਗੋਈ ਹੈ ਜੋ ਉਹ ਇਸ ਸਮੇਂ MLA ਵੀ ਹੈ ਪਰ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਵੀ ਹੈ। ਸਮੇਂ ਸਮੇਂ ਉੱਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਉਠਾਉਂਦਾ ਰਿਹਾ ਤੇ ਕਾਫੀ ਲੰਮੇ ਸਮੇਂ ਦਾ ਅਖਿਲ ਗੋਗੋਈ ਸਰਕਾਰ ਦੀ ਮੋਦੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦਾ ਆ ਰਿਹਾ। ਦੂਜੇ ਬੰਨੇ ਲਕਸ਼ਦੀਪ ਦਾ ਮੁੱਦਾ, ਉੱਥੇ ਹਾਈ ਕੋਰਟ ਨੇ ਡੇਅਰੀ ਫਾਰਮ ਬੰਦ ਕਰਨ ਅਤੇ ਮਿਡ ਡੇ ਮੀਲ ਤੇ ਹੋਰ ਮਾਸ ਹਟਾਉਣ ਦੇ ਜਿਹੜੇ ਆਦੇਸ਼ਾਂ ਉੱਤੇ ਰੋਕ ਲਾ ਦਿੱਤੀ ਹੈ। ਤੁਹਾਨੂੰ ਪਤਾ ਕਿ ਲਗਭਗ ਇੱਥੇ ਵੀ ਇਹੀ ਹਾਲਤ ਬਣੀ ਹੋਈ ਸੀਗੀ, ਉੱਥੇ ਲਕਸ਼ਦੀਪ ਦੇ ਵਿੱਚ ਕਸ਼ਮੀਰ ਵਾਲੀ ਹਾਲਤ ਹੈ, ਉਸੇ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਵਿਰੋਧ ਹੈ, ਇਸ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਲੇਕਿਨ ਇੱਕ ਤਰ੍ਹਾਂ ਦੀ ਜੋ ਜੱਦੋ ਜਹਿਦ ਹੈ ਉੱਥੇ ਦੇ ਨਾਗਰਿਕਾਂ ਦੀ ਜੱਦੋ ਜਹਿਦ ਆਪਣੇ ਸੰਵਿਧਾਨਿਕ ਅਧਿਕਾਰਾਂ ਨੂੰ ਬਚਾਉਣ ਦੀ, ਆਪਣੇ ਜਮਹੂਰੀ ਅਧਿਕਾਰਾਂ ਨੂੰ ਬਚਾਉਣ ਦੀ ਉਹ ਚੱਲ ਰਹੀ ਹੈ। ਤੇ ਭਾਜਪਾ ਵੱਲੋਂ ਜੋ ਥਾਪਿਆ ਹੋਇਆ ਪ੍ਰਸ਼ਾਸਕ ਹੈ ਪਟੇਲ, ਉਹਦੇ ਵਿਰੁੱਧ ਵੀ ਲਾਮਬੰਦੀ ਹੋ ਰਹੀ ਹੈ। ਪਿਛਲੇ ਦਿਨਾਂ ਵਿੱਚ ਤੁਹਾਨੂੰ ਯਾਦ ਹੋਣਾ ਕਿ ਉੱਥੇ ਇੱਕ ਲੋਕਲ ਫਿਲਮ ਅਭਿਨੇਤਰੀ ਦੇ ਉੱਤੇ ਵੀ ਰਾਜਧਰੋਹ ਦਾ ਮਾਮਲਾ ਠੋਕਿਆ ਗਿਆ ਸੀਗਾ, ਇਸ ਲਈ ਕਿ ਉਹਨੇ ਜੋ ਕੁਝ ਲਕਸ਼ਦੀਪ ਵਿੱਚ ਹੋ ਰਿਹਾ ਉਹਦੇ ਉੱਪਰ ਸਵਾਲ ਖੜੇ ਕੀਤੇ ਸਨ। ਲਕਸ਼ਦੀਪ ਦਾ ਸੰਬੰਧ ਆਪਾਂ ਕਸ਼ਮੀਰ ਨਾਲ ਜੋੜਿਆ, ਸਿੱਧਾ ਕਸ਼ਮੀਰ ਦੇ ਉੱਤੇ ਵੀ ਝਾਤ ਪਾਉਣੀ ਲਾਜ਼ਮੀ ਹੋ ਜਾਂਦੀ ਹੈ ਜੀ। ਕਸ਼ਮੀਰ ਮਾਮਲੇ ਦੇ ਵਿੱਚ ਜੋ ਨਵੀਂ ਚੀਜ਼ ਹੋ ਰਹੀ ਹੈ ਕਿ ਸਰਕਾਰ ਚਾਹੁੰਦੀ ਹੈ ਉੱਥੇ ਇਲੈਕਸ਼ਨ ਕਰਾਈ ਜਾਵੇ। ਤੁਹਾਨੂੰ ਪਤਾ ਕਿ ਮਾਹੌਲ ਸਰਕਾਰ ਦੇ ਉਲਟ ਹੈ, ਕਿਉਂਕਿ ਜਿਵੇਂ ਹੀ ਧਾਰਾ 370 ਨੂੰ ਮਨਸੂਖ ਕੀਤਾ ਗਿਆ, ਇਹਦੇ ਨਾਲ ਹੀ ਰਾਜ ਜੋ ਜੰਮੂ ਐਂਡ ਕਸ਼ਮੀਰ ਦੀ ਨੂੰ ਰਾਜ ਦਾ ਰੁਤਬਾ ਖੋਹ ਕੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ, ਇਹਦੇ ਵਿਰੁੱਧ ਉੱਥੇ ਦੀਆਂ ਲੋਕਲ ਪਾਰਟੀਆਂ ਲਾਮਬੰਦ ਹੋਈਆਂ ਨੇ। ਲੋਕਲ ਪਾਰਟੀਆਂ ਨੇ ਇੱਕ ਆਪਣਾ ਗੁਪਕਾਰ ਗਰੁੱਪ ਉੱਥੇ ਬਣਾਇਆ, ਗੁਪਕਾਰ ਗਰੁੱਪ ਬਣਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਕਸ਼ਮੀਰ ਦੇ ਹੱਕਾਂ ਦੇ ਲਈ ਆਪਣੀ ਜਦੋਜਹਿਦ ਨੂੰ ਅੱਗੇ ਰੱਖਾਂਗੇ। ਹੁਣ ਉਸ ਗੁਪਕਾਰ ਗਰੁੱਪ ਨੂੰ ਪਿਛਲੇ ਦਿਨੀ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਸੀ। ਹੁਣ ਪਤਾ ਹੀ ਲੱਗਿਆ ਕਿ ਗੁਪਕਾਰ ਗਰੁੱਪ ਨੇ ਉਸ ਸੱਦਾ ਪੱਤਰ ਨੂੰ ਪ੍ਰਵਾਨ ਕੀਤਾ, ਪਰ ਇਹ ਵੀ ਉਹਨਾਂ ਨੇ ਆਖਿਆ ਕਿ ਸੱਦੇ ਪੱਤਰ ਦੀ ਪ੍ਰਵਾਨਗੀ ਤੋਂ ਇਹ ਮਤਲਬ ਹਰਗਿਜ਼ ਨਹੀਂ ਹੈਗਾ ਕਿ ਅਸੀਂ ਆਪਣੀ ਜੋ ਜੱਦੋਜਹਿਦ ਹੈ ਕਸ਼ਮੀਰ ਦੇ ਲਈ ਉਹਨੂੰ ਅਸੀਂ ਭੁੱਲ ਜਾਵਾਂਗੇ। ਇਹਦੇ ਨਾਲ ਹੀ ਗੁਲਾਮ ਨਬੀ ਆਜ਼ਾਦ ਦਾ ਵੀ ਇੱਕ ਬਿਆਨ ਆਇਆ, ਜਿਵੇਂ ਕਿ ਪੀਐਮ ਦੇ ਨਾਲ ਬੈਠਕ ਦੇ ਵਿੱਚ ਪੂਰਨ ਜੰਮੂ ਕਸ਼ਮੀਰ ਦੇ ਰਾਜ ਦਾ ਏਜੰਡਾ ਸਭ ਤੋਂ ਉੱਪਰ ਹੋਊਗਾ, ਇਹ ਗੁਲਾਮ ਨਬੀ ਆਜ਼ਾਦ ਨੇ ਆਖੀ ਇਹ ਗੱਲ। ਇਹਦੇ ਵਿੱਚ ਜੋ ਦੇਖਣ ਵਾਲੀ ਚੀਜ਼ ਹੈ, ਕੁਝ ਮਾਹਰ ਕਹਿੰਦੇ ਨੇ ਕਿ ਸਰਕਾਰ ਵੀ ਇੱਕ ਤਰ੍ਹਾਂ ਨਾਲ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਸੂਬੇ ਨੂੰ ਹੋ ਸਕਦਾ ਕਿ ਇਹ ਸ਼ਰਤਾਂ ਦੇ ਤਹਿਤ ਰਾਜ ਦਾ ਦਰਜਾ ਤਾਂ ਭਾਵੇਂ ਦੇ ਦੇਵੇ, ਲੇਕਿਨ ਧਾਰਾ 370 ਵਾਲਾ ਮੁੱਦਾ ਵਾ ਉਹ ਫੇਰ ਪਿੱਛੇ ਰਹਿ ਜਾਏਗਾ। ਉਹ ਮੁੱਦੇ ਦੇ ਉੱਤੇ ਸ਼ਾਇਦ ਸਰਕਾਰ ਦੀ ਇੱਕ ਤਰ੍ਹਾਂ ਦੀ ਖੇਡ ਸੀਗੀ। ਇੱਥੋਂ ਇਹ ਵੀ ਸਪਸ਼ਟ ਹੁੰਦਾ ਕਿ ਉਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ, ਸੁਪਰੀਮ ਕੋਰਟ ਅਜੇ ਤੱਕ ਕੋਈ ਇਸ ਮੁੱਦੇ ਉੱਤੇ ਸੁਣਵਾਈ ਨਹੀਂ ਕਰ ਰਹੀ, ਹਾਲਾਂਕਿ ਇੱਕ ਬਹੁਤ ਹੀ ਗੰਭੀਰ ਮੁੱਦਾ ਸੀਗਾ, ਇੱਕ ਰਾਜ ਦੇ ਅਧਿਕਾਰਾਂ ਦਾ ਮੁੱਦਾ ਸੀਗਾ ਜੋ ਕਿ ਉਹਨੂੰ ਕੰਸਟੀਟਿਊਸ਼ਨ ਦੇ ਵਿੱਚ ਮਿਲੇ ਹੋਏ ਸੀਗੇ। ਲੇਕਿਨ ਬੜੇ ਹੀ ਗੈਰ ਲੋਕਤੰਤਰੀ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਮੋਦੀ ਹਕੂਮਤ ਵੱਲੋਂ ਇਹਨਾਂ ਨੂੰ ਖੋਹ ਲਿਆ ਜਾਂਦਾ। ਹੁਣ ਕਸ਼ਮੀਰ ਦੇ ਬਾਰੇ ਅਗਲੀ ਰਣਨੀਤੀ ਕੀ ਹੋਏਗੀ ਉਹ ਮਤਲਬ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੇਗਾ। ਉੱਧਰ ਇਹਦੇ ਨਾਲ ਹੀ ਕੁਛ ਬੰਗਾਲ ਤੋਂ ਵੀ ਖਬਰਾਂ ਆ ਰਹੀਆਂ ਨੇ, ਮਮਤਾ ਬੈਨਰਜੀ ਦੇ ਨਾਲ ਕਈ ਹੋਰ ਸਾਰੀਆਂ ਪਾਰਟੀਆਂ ਦੇ ਲੋਕਾਂ ਵੱਲੋਂ ਤੇ ਸ਼ਰਦ ਪਵਾਰ ਦੇ ਵੱਲੋਂ ਇੱਕ ਮੁਲਾਕਾਤ ਕੀਤੀ ਗਈ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਇਹ ਜਿਹੜੀ ਮੁਲਾਕਾਤ ਹੋਈ ਹੈ ਉਹ ਬੜੇ ਸਾਰੇ ਸਵਾਲ ਖੜੇ ਕਰ ਰਹੀ ਹੈ। ਸੋ ਦੋਸਤੋ ਇਹ ਕੁਝ ਖਬਰਾਂ ਸੀਗੀਆਂ ਜੋ ਤੁਹਾਡੇ ਨਾਲ ਸਾਂਝ ਪੁਆਈ ਹੈ। ਸੋ ਕੱਲ੍ਹ ਫਿਰ ਆਪਾਂ ਇਸੇ ਸਮੇਂ ਸਾਂਝ ਪਵਾਵਾਂਗੇ। ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
कोविड 19 से हमने ये सीखा है कि एक छोटी सी चीज कितनी तेजी से फैल सकती है एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं, कनाडा के लोगों की लहर जो हमें अपने प्यारी जगहों और अपने प्यारों के पास लौटने में मदद करेगी। हम सब वैक्सीन लगवा कर मदद कर सकते हैं। canada.ca/covidvaccine पर मजीद जाने, हुकूमत कनाडा की तरफ से एक पैगाम।
कैलेडन सब्जी फार्म, फ्रेश वेजिटेबल्स, फ्रूट्स एंड फार्मर्स मार्केट, हर तरह के ताजे ऑर्गेनिक सब्जियां, पौधे, फल की वैरायटी स्ट्रेट फ्रॉम द फार्म। इस सीजन में पौधे, फूल, फल और सब्जियां लगाने के लिए पनीरी की बेशुमार वैरायटी मौजूद। हेल्दी लिविंग डायरेक्ट फ्रॉम द फार्म, कैलेडन सब्जी फार्म। SOPs का खास ख्याल और हर तरह की मिट्टी, खाद, रोज बुशेज और फ्रूट ट्रीज भी दस्तयाब। 12050 एयरपोर्ट रोड, एयरपोर्ट मेफील्ड रोड का इंटरसेक्शन। 9059653633 905-965-3633 sabzifarm.ca।
Rogue, fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorogue.ca, GOROGUE.ca or call 647-273-3291. 647-273-3291.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन call 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी, क्विक ट्रक ल्यूब।